ਵਾਹਿਗੁਰੂ ਜੀ ਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈਸਾਹੂ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵੇਸਾਹੂ ਵਾਹਿਗੁਰੂ ਜੀ ਅੰਤਰ ਸੁਨੰ ਬਾਹਰ ਸੁਨੰ ਤ੍ਰਿਭਵਨ ਸੁਨ ਮੁਸੁਨੰ ਚੌਥੈ ਸੁਨੈ ਜੋ ਨਰ ਜਾਣੈ ਤਾ ਕਉ ਪਾਪ ਨ ਪੁਨੰ ਘਟ ਘਟ ਸੁਨ ਕਾ ਜਾਣੈ ਪੇਓ ਆਦਿ ਪੁਰਖ ਨਿਰੰਜਨ ਦੇਓ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਵਿਧਾਤਾ ਅੰਤਰ ਸੁਨੰ ਬਾਹਰ ਸੁਨੰ ਤ੍ਰਿਭਵਨ ਸੁਨ ਮੁਸੁਨੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੀ ਨਿਵਾਜ ਅੰਤਰ ਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਸਿੱਧ ਗੋਸ਼ਟ ਵਿੱਚ ਹੁਣ 50 ਪੌੜੀਆਂ ਤੋਂ ਬਾਅਦ 51ਵੀਂ ਪੌੜੀ ਮਹਾਰਾਜ 943 ਅੰਕ 'ਤੇ ਬਖਸ਼ਿਸ਼ ਕਰਦੇ ਨੇ। ਸੋ ਇੱਕ ਅਵਸਥਾ ਹੈ ਸੁਨ ਅਵਸਥਾ ਮਹਾਂ ਸੁਨ ਨਿਰੋਲ ਨਿਰਗੁਣ ਵਾਹਿਗੁਰੂ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਸੁਨ ਤੋਂ ਭਾਵ ਅਫੁਰ ਸਮਾਧੀ ਇੱਕ ਤਾਂ ਹੁੰਦਾ ਫੁਰਨੇ ਇੱਕ ਹੁੰਦਾ ਅਫੁਰ ਹੋ ਜਾਣਾ ਜਿੱਥੇ ਕੋਈ ਫੁਰਨਾ ਨਹੀਂ ਹੈ ਇੱਕ ਹੁੰਦੀ ਸਾਹ ਵਿਕਲਪ ਸਮਾਧੀ ਜਿੱਥੇ ਸਮਾਧੀ ਦੇ ਵਿੱਚ ਵੀ ਕਦੇ ਕਦੇ ਮਾੜਾ ਮਾੜਾ ਫੁਰਨਾ ਆਉਂਦਾ ਪਰ ਇੱਕ ਸਮਾਧੀ ਨਿਰਵਿਕਲਪ ਹੈ ਜਿੱਥੇ ਕੋਈ ਸੰਕਲਪ ਨਾ ਹੋਵੇ ਉਹ ਸੁਨ ਸਮਾਧੀ ਆਪ ਇਹ ਸੁਨ ਸਮਾਧੀ ਕਿਸੇ ਕਿਸੇ ਦੀ ਅਕਾਲ ਪੁਰਖ ਦੀ ਕਿਰਪਾ ਦਾ ਸਦਕਾ ਬਣਦੀ ਹੈ ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਐਰ ਉਹਨਾਂ ਦੀ ਐਸੀ ਅਵਸਥਾ ਬਣ ਗਈ ਕਿ ਭੁੱਖ ਦਾ ਪਤਾ ਨਹੀਂ ਸੀ ਲੱਗਦਾ ਸੇਵਾਦਾਰ ਹੀ ਦੱਸਦਾ ਹੁੰਦਾ ਕਿ ਬਾਬਾ ਜੀ ਹੁਣ ਭੁੱਖ ਲੱਗੀ ਹੈ ਛਕ ਲਓ ਕਿਉਂਕਿ ਪੇਟ ਨੂੰ ਉਹਨੇ ਇੱਕ ਰੱਸੀ ਮਿਣ ਕੇ ਦੇਖ ਲੈਣੀ ਕਿ ਹੁਣ ਭੁੱਖ ਲੱਗਿਆ ਹੀ ਹੁਣ ਤੁਸੀਂ ਰੱਜ ਗਏ ਹੋ ਹੁਣ ਲੇਟ ਜਾਓ ਹੁਣ ਉੱਠ ਜਾਓ ਜਿੱਥੇ ਕੋਈ ਸੰਕਲਪ ਨਹੀਂ ਆਪਾਂ ਨੂੰ ਹਜ਼ਾਰਾਂ ਸੰਕਲਪ ਨੇ ਸੰਕਲਪ ਘਟਦੇ ਘਟਦੇ ਚਲੋ ਇੱਕ ਅਵਸਥਾ ਐਸੀ ਵੀ ਜਿੱਥੇ ਜਾ ਕੇ ਤਾਂ ਹੁੰਦਾ ਸੰਕਲਪ ਕਿ ਸਵੇਰੇ ਉੱਠਣਾ ਜਾਂ ਨਿਤਨੇਮ ਕਰਨਾ ਹੈ ਉਸ ਸੁਨ ਸਮਾਧੀ ਵਿੱਚ ਤਾਂ ਸਭ ਕੁਛ ਹੀ ਮੁੱਕ ਜਾਂਦਾ ਹੈ। ਆਓ ਆਪਣੇ ਮਨਾਂ ਦੇ ਵਿੱਚ ਇਹ ਇਮੈਜਿਨ ਕਰਕੇ ਦੇਖੀਏ ਕਿ ਜੇ ਸਾਡਾ ਵੀ ਐਸਾ ਮਨ ਬਣ ਜਾਵੇ ਕੋਈ ਸੰਕਲਪ ਹੀ ਨਾ ਹੋਵੇ ਹੁਣ ਤਾਂ ਸਵੇਰੇ ਸੰਕਲਪ ਹੁੰਦੇ ਨੇ ਕਿ ਇੱਥੇ ਜਾਣਾ ਉੱਥੇ ਜਾਣਾ ਸ਼ਡਿਊਲ ਬਣਾਇਆ ਜਾਂਦਾ ਹੈ ਸ਼ਾਮ ਤੋਂ ਹੀ ਸੋਚਣਾ ਸ਼ੁਰੂ ਕਰਦੇ ਕੱਲ੍ਹ ਨੂੰ ਕੀ ਕੰਮ ਕਰਨੇ ਨੇ ਪਰ ਮਨ ਦੇ ਅੰਦਰ ਵਿਚਾਰ ਕੇ ਦੇਖੋ ਜੇ ਕੋਈ ਵੀ ਸੰਕਲਪ ਨਾ ਹੋਵੇ ਫਿਰ ਕੈਸੀ ਸੁਨ ਦਸ਼ਾ ਬਣਦੀ ਹੈ। ਸੋ ਆਓ ਇਸ ਸੁਨ ਦਸ਼ਾ ਦੇ ਉੱਤੇ ਹੀ ਇਹ ਪੌੜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਅੰਤਰ ਸੁਨੰ ਬਾਹਰ ਸੁਨੰ ਤ੍ਰਿਭਵਨ ਸੁਨੰ ਮੁਸੁਨੰ ਮਹਾਰਾਜ ਫਰਮਾਉਂਦੇ ਨੇ ਕਿ ਇੱਕ ਸੁੰਨ ਜਿਹੜਾ ਮਨੁੱਖ ਦੇ ਹਿਰਦੇ ਅੰਦਰ ਹੈ, ਇੱਕ ਸੁੰਨ ਹਿਰਦੇ ਤੋਂ ਬਾਹਰ ਹੈ, ਅਤੇ ਮਹਾਂ ਸੁੰਨ ਤਿੰਨਾਂ ਭਵਨਾਂ ਵਿੱਚ ਸਮਾਈ ਹੋਈ ਹੈ। ਚੌਥਾ ਸੁੰਨਾ ਜੋ ਨਰ ਜਾਣੈ ਤਾ ਕੋ ਪਾਪ ਨਾ ਪੁੰਨੰ। ਹੁਣ ਚੌਥੇ ਸੁੰਨ ਤੋਂ ਭਾਵ ਸਹਿਜ ਅਵਸਥਾ ਵਿੱਚ ਪਹੁੰਚ ਕੇ ਜਿਹੜੇ ਮਨੁੱਖ ਵਾਹਿਗੁਰੂ ਨੂੰ ਜਾਣ ਲੈਂਦੇ ਨੇ, ਉਹਨੂੰ ਪਾਪ ਪੁੰਨ ਦਾ ਕੋਈ ਵੀ ਲੇਸ ਨਹੀਂ ਲੱਗਦਾ। ਪਾਪਾਂ ਅਤੇ ਪੁੰਨਾਂ ਤੋਂ ਪਰੇ ਹੋ ਜਾਂਦਾ, ਕਿਉਂਕਿ ਉਹ ਚੌਥੇ ਸੁੰਨ ਵਿੱਚ ਚਲਿਆ ਜਾਂਦਾ, ਜਿੱਥੇ ਕਿਉਂਕਿ ਇੱਕ ਸੁੰਨ ਵਿੱਚ ਤਮੋ ਗੁਣੀ ਹੈ, ਇੱਕ ਵਿੱਚ ਫਿਰ ਰਜੋ ਵੀ ਕਦੇ ਕਦੇ ਆ ਗਿਆ, ਕਿਸੇ ਸਤੋ ਆ ਗਿਆ। ਇਹ ਹੁਣ ਚੌਥੇ ਸੁੰਨ ਵਿੱਚ ਜਦੋਂ ਚਲਿਆ ਗਿਆ ਹੈ, ਉੱਥੇ ਜਾ ਕੇ ਜਿੱਥੇ ਕੋਈ ਵੀ ਸੰਕਲਪ ਨਹੀਂ ਬਾਕੀ ਰਹਿੰਦਾ, ਉੱਥੇ ਪਾਪ ਪੁੰਨ ਕਾ ਅਤੇ ਸਲੇਪ ਨਾ ਲੱਗੇ। ਹੁਣ ਮਹਾਰਾਜ ਦਸਵੇਂ ਪਾਤਸ਼ਾਹ ਨੇ ਇਸ ਅਵਸਥਾ ਦਾ ਜ਼ਿਕਰ ਕੀਤਾ ਹੈ, ਕਰੈ ਜਗ ਕੋਟਕ ਨਹੀਂ ਪੁੰਨ ਕਉ, ਹਨੈ ਬਿਪਰ ਕੇਤੇ ਨਹੀਂ ਪਾਪ ਕਉ। ਕਰੋੜਾਂ ਜਗ ਕਰ ਦੇਵੇ ਅਫੁਰ ਅਵਸਥਾ ਵਾਲਾ ਚੌਥੇ ਸੁੰਨ ਵਿੱਚ ਜਾ ਕੇ ਸਹਿਜ ਵਿੱਚ, ਉਹਨੂੰ ਕੋਈ ਪੁੰਨ ਨਹੀਂ ਲੱਗਦਾ ਉਹਦਾ। ਜੇ ਕਰੋੜਾਂ ਹੀ ਜੀਵਾਂ ਨੂੰ ਮਾਰ ਦਿੰਦਾ ਹੈ ਤਾਂ ਉਹਦਾ ਕੋਈ ਪਾਪ ਕਰਮ ਨਹੀਂ, ਕਿਉਂਕਿ ਉਹ ਸਹਿਜ ਅਵਸਥਾ ਵਿੱਚ ਉੱਥੇ ਚਲਾ ਜਾਂਦਾ ਜਿੱਥੇ ਉਹ ਮਨ ਕਰਕੇ ਕੋਈ ਸੰਕਲਪ ਨਹੀਂ ਚਿਤਵਦਾ। ਉਹ ਕਹਿੰਦਾ ਵਾਹਿਗੁਰੂ ਹੀ ਸਭ ਕੁਛ ਕਰ ਰਹੇ ਨੇ, ਕਿਉਂਕਿ ਵਾਹਿਗੁਰੂ ਵਿੱਚ ਲੀਨ ਹੋਇਆ ਇਹ ਕਰਮ ਕਰਦਾ। ਇਹ ਅਵਸਥਾ ਬਹੁਤ ਦੂਰ ਦੀ ਅਵਸਥਾ ਹੈ, ਸਧਾਰਨ ਜੀਵ ਦੀ ਅਵਸਥਾ ਨਹੀਂ। ਘੱਟ ਘੱਟ ਸੁਣ ਕਾ ਜਾਣੈ ਭੇਓ। ਮਹਾਰਾਜ ਕਹਿੰਦੇ ਨਿਰਗੁਣ ਵਾਹਿਗੁਰੂ ਜੋ ਦਿਲਾਂ ਦਿਲਾਂ ਦੇ ਵਿੱਚ, ਘਟਾਂ ਘਟਾਂ ਦੇ ਵਿੱਚ ਵੱਸਦਾ ਹੈ, ਉਹ ਗੁਰਮੁਖ ਉਸ ਦਾ ਭੇਦ ਜਾਣ ਲੈਂਦਾ। ਰੱਬ ਦਾ ਪਿਆਰਾ ਉਹਦਾ ਭੇਦ ਜਾਣ ਲੈਂਦਾ ਉਸ ਪਰਮਾਤਮਾ ਦਾ, ਆਦਿ ਪੁਰਖ ਨਿਰੰਜਨ ਦੇਓ। ਆਦਿ ਪੁਰਖ ਵਾਹਿਗੁਰੂ ਮਾਇਆ ਤੋਂ ਰਹਿਤ ਅਤੇ ਪ੍ਰਕਾਸ਼ ਰੂਪ ਹੈ, ਨਿਰਅੰਜਨ ਮਾਇਆ ਕਾਲਖ ਤੋਂ ਰਹਿਤ। ਨਾਨਕ ਸੋਈ ਪੁਰਖ ਵਿਧਾਤਾ। ਜੋ ਜਨ ਵਾਹਿਗੁਰੂ ਦੇ ਨਾਮ ਵਿੱਚ ਰੱਤਾ ਜਾਂਦਾ ਹੈ, ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ, ਉਸ ਜਨ ਨੂੰ ਇਉਂ ਸਮਝੋ ਕਿ ਉਹੀ ਰਚਨਹਾਰ ਪ੍ਰਭੂ ਦਾ ਅਸਲ ਵਿੱਚ ਰੂਪ ਹੀ ਬਣ ਜਾਂਦਾ ਹੈ। ਇਹ ਰੂਪ ਇਸ ਤਰ੍ਹਾਂ ਬਣ ਜਾਂਦਾ ਜਿਵੇਂ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਇਹਨਾਂ ਤੋਂ ਇਸ ਅਸ਼ਟਪਦੀ ਤੋਂ ਕਈਆਂ ਨੇ ਆਪਣੇ ਆਪ ਨੂੰ ਸ਼ੋਅ ਕਰਨ ਦਾ ਯਤਨ ਕੀਤਾ ਕਿ ਮੈਂ ਵੀ ਉਹੀ ਅਵਸਥਾ ਵਾਲਾ ਹਾਂ, ਪਰ ਨਹੀਂ, ਉਹ ਅਵਸਥਾ ਤਾਂ ਬਹੁਤ ਘੱਟ ਕਿਸੇ ਦੀ ਮਿਲਦੀ, ਉਹ ਸ਼ੋਅ ਹੀ ਨਹੀਂ ਹੁੰਦਾ ਦੁਨੀਆਂ 'ਚ। ਜੋ ਸਾਹਮਣੇ ਆ ਰਿਹਾ ਸਾਡੇ ਇਸ ਗੱਲ 'ਤੇ ਕਿ ਹਾਂ ਬਈ ਮੇਰੀ ਉਹ ਅਵਸਥਾ, ਅਸਲ ਵਿੱਚ ਉਹਦੀ ਹੁੰਦੀ ਹੀ ਨਹੀਂ। ਜਿਹਦੀ ਅਵਸਥਾ ਹੁੰਦੀ ਹੈ ਉਹ ਦੱਸਦਾ ਹੀ ਨਹੀਂ। ਸੋ ਇਸ ਕਰਕੇ ਜਿਵੇਂ ਸਿਆਣਿਆਂ ਨੇ ਵਿਚਾਰ ਵੀ ਦਿੱਤੀ ਹੈ ਪੁਰਾਤਨ ਗ੍ਰੰਥਾਂ ਵਿੱਚ ਵੀ, ਸੋ ਇਸ ਅਵਸਥਾ ਦਾ ਕੁਝ ਕੁਝ ਜ਼ਿਕਰ ਆਇਆ, ਜਿਨ੍ਹਾਂ ਦਾ ਇੱਕ ਪੁਸਤਕ ਆਨੰਦ ਘਨ ਹੈ, ਉਹਦੇ ਵਿੱਚ ਵੀ ਇਹਦਾ ਥੋੜ੍ਹਾ ਜ਼ਿਕਰ ਕੀਤਾ ਕਿ ਸੁੰਨ ਨਾਮ ਹੈ ਸਮਾਧੀ ਦਾ, ਸਮਾਧੀ ਨਾਮ ਹੈ ਨਿਚਲ ਹੋਣ ਦਾ। ਹੁਣ ਨਿਚਲ ਤਾਂ ਵਾਹਿਗੁਰੂ ਹੀ ਹੈ। ਜਿਹੜੇ ਸਤਿਗੁਰੂ ਦੇ ਉਪਦੇਸ਼ ਨੂੰ ਜਾਣ ਲੈਂਦੇ ਨੇ, ਉਹਨਾਂ ਦੇ ਅੰਦਰ ਵੀ ਪਰਮੇਸ਼ੁਰ ਹੈ, ਬਾਹਰ ਵੀ ਪਰਮੇਸ਼ੁਰ ਹੈ, ਅਤੇ ਤਿੰਨਾਂ ਭਵਨਾਂ ਵਿੱਚ ਵੀ ਪਰਮੇਸ਼ੁਰ ਵਿਆਪਕ ਨਜ਼ਰ ਆਉਂਦਾ ਉਹਨਾਂ ਨੂੰ। ਕਿਉਂਕਿ ਅਸਲ ਵਿੱਚ ਜਦੋਂ ਹੌਲੀ ਹੌਲੀ ਮਨ ਦੀ ਇਕਾਗਰਤਾ ਹੁੰਦੀ ਹੈ, 3 ਮਿੰਟ ਮਨ ਦਾ ਟਿਕਣਾ, 6 ਮਿੰਟ ਟਿਕਣਾ, ਫਿਰ 12 ਮਿੰਟ ਜਾ ਕੇ ਜਦੋਂ ਟਿਕ ਗਿਆ ਸਮਾਧੀ ਲੱਗ ਗਈ, 12 ਮਿੰਟ ਤੱਕ ਬਿਲਕੁਲ ਕੋਈ ਫੁਰਨਾ ਮਨ ਦੇ ਅੰਦਰ ਆਇਆ ਹੀ ਨਹੀਂ, ਫਿਰ 12 ਘੰਟਿਆਂ ਤੱਕ, 12 ਸਾਲਾਂ ਤੱਕ ਸੰਕਲਪ ਨਹੀਂ। ਪਰਮੇਸ਼ੁਰ ਜੀ ਇਸੇ ਅਵਸਥਾ 'ਚ ਨੇ ਨਾ, ਪਤਾ ਨਹੀਂ ਕਿੰਨਾ ਸਮਾਂ, ਆਪਾਂ ਗਿਣਤੀ ਨਹੀਂ ਕਰ ਸਕਦੇ ਕਿੰਨੇ ਸਮੇਂ ਬਾਅਦ ਇੱਕ ਸੰਕਲਪ ਬਣਿਆ ਕਿ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਫਿਰ ਕਦੇ ਕਦੇ ਬਹੁਤਿਆਂ ਤੋਂ ਇੱਕ ਰੂਪ ਵਾਪਸ ਹੋ ਜਾਂਦੇ ਨੇ। ਇਹ ਅਵਸਥਾ ਪਰਮੇਸ਼ੁਰ ਜੀ ਦੀ, ਕਿਉਂਕਿ ਆਤਮਾ ਪਰਮਾਤਮਾ, ਪਰਮਾਤਮਾ ਤੋਂ ਹੀ ਆਤਮਾ ਸਾਰੀਆਂ ਬਣੀਆਂ ਨੇ, ਅਤੇ ਆਤਮਾ ਹੀ ਜਦੋਂ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ, ਕੋਈ ਜ਼ਰੂਰੀ ਨਹੀਂ ਕਿ ਇਹ ਮਰਨ ਤੋਂ ਬਾਅਦ ਲੀਨ ਹੁੰਦੀ ਹੈ। ਇਹ ਜਿਹੜੇ ਇਸ ਰਸਤੇ ਉੱਤੇ ਚੱਲਦੇ ਨੇ ਉਹਨਾਂ ਨੂੰ ਪਤਾ ਕਿ ਜਿਉਂਦੇ ਜੀ ਜੀਵਨ ਮੁਕਤ ਹੋ ਜਾਣਾ। ਭਗਤ ਨਾਮਦੇਵ ਜੀ ਨੇ ਜਿਵੇਂ ਬਚਨ ਕੀਤਾ ਹੈ, ਮੂਹੇ ਹੂਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇਲਾ। ਜੀਵਨ ਮੁਕਤ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਸ਼ਹੀਦ, ਸੀਸ ਉੱਤਰ ਗਿਆ ਪਰ ਤਲੀ ਤੇ ਰੱਖ ਕੇ ਜੰਗ ਕੀਤਾ। ਜੀਵਨ ਮੁਕਤ ਅਵਸਥਾ ਭਾਈ ਮਨੀ ਸਿੰਘ ਦੀ ਬੰਦ ਬੰਦ ਕਟਵਾਇਆ। ਸੋ ਇਹ ਅਵਸਥਾ ਹੈ, ਜਿਵੇਂ ਅੱਜ ਕੱਲ੍ਹ ਆਮ ਲੋਕਾਂ ਦੀ ਜਿਹੜੀ ਰਾਏ ਹੁੰਦੀ ਕਿ ਉਹ ਨਹੀਂ ਸੀਸ ਕੱਟਿਆ ਗਿਆ, ਅਵਸਥਾ ਬਣਾਉਣੀ ਪੈਂਦੀ ਹੈ। ਔਰ ਇਹ ਇਕੱਲੇ ਬਾਬਾ ਦੀਪ ਸਿੰਘ ਵੇਲੇ ਨਹੀਂ ਹੋਇਆ, ਬਾਅਦ ਵਿੱਚ ਕਈ ਸਿੰਘਾਂ ਨਾਲ ਐਸਾ ਹੋਇਆ, ਹੋਰ ਵੀ ਹੋਇਆ ਕਿ ਸੀਸ ਤੋਂ ਬਿਨਾਂ ਹੀ ਜੰਗ ਕਰਦੇ ਕਈ ਮੀਲ ਤੱਕ ਚਲੇ ਗਏ। ਇਸ ਕਰਕੇ ਇਹ ਵਿਚਾਰ ਹੈ ਕਿ ਇਹ ਸੁਣ ਅਵਸਥਾ ਵਿੱਚ ਚਲਿਆ ਜਾਂਦਾ ਭਗਤੀ ਕਰਦਿਆਂ ਕਰਦਿਆਂ। ਸੁਣ ਨਾਮ ਇੱਥੇ ਪਰਮੇਸ਼ਰ ਦਾ ਵੀ ਦੱਸਿਆ ਕਿ ਅੰਦਰ ਵੀ ਵਾਹਿਗੁਰੂ, ਬਾਹਰ ਵੀ ਵਾਹਿਗੁਰੂ। ਹੁਣ ਇੱਕ ਹੋਰ ਡੂੰਘੀ ਅਵਸਥਾ ਹੈ, ਅੰਤਰ ਸੁਣਨ ਬਾਹਰ ਸੁਣਨ ਤ੍ਰਿਭਵਨ ਸੁਣਨ ਸੁਣਨ ਤੋਂ ਭਾਵ ਕਿ ਅੰਤਰ ਸੁਪਨੇ ਵਿੱਚ ਵੀ ਉਹ ਸੁਣ ਹੈ, ਬਾਹਰ ਜਾਗਰਤ ਵਿੱਚ ਵੀ ਉਹ ਸੁਣ ਹੈ, ਅਤੇ ਤ੍ਰਿਭਵਨ ਜਿਹੜਾ ਤੀਸਰਾ ਭਵਨ ਹੈ ਜਾਂ ਸੁਖੋਪਤ ਅਵਸਥਾ ਕਹਿੰਦੇ ਨੇ ਇਹਨੂੰ, ਉਹਦੇ ਵਿੱਚ ਵੀ ਸੁਣ ਹੈ। ਪਰ ਸੁਖੋਪਤ ਤੋਂ ਵੀ ਹੁਣ ਉੱਤੇ ਚਲੀ ਜਾਂਦੀ ਇੱਕ ਅਵਸਥਾ ਜੋ ਕਹੇ ਸੁਣਵਾਦ ਆ ਜਾਂਦਾ ਹੈ। ਤੇ ਇਸ ਪਰ ਇਸ ਤਰ੍ਹਾਂ ਫਰਮਾਉਂਦੇ ਨੇ ਕਿ ਇਹ ਮਸੁੰਨੰਗ ਤੋਂ ਭਾਵ ਚੇਤਨ ਰੂਪ ਪਰਮਾਤਮਾ, ਇਹ ਇੱਥੇ ਜਿਹੜਾ ਕਥਨ ਆਪ ਜੀ ਨੂੰ ਸੁਣਾਇਆ ਇਹ ਸੱਤਵੀਂ ਭੂਮਿਕਾ ਦਾ ਹੈ। ਸੋ ਜਿਨ੍ਹਾਂ ਨੇ ਜਪਜੀ ਸਾਹਿਬ ਦੀ ਕਥਾ ਸੁਣੀ ਦਾਸ ਦੀ, ਉਹਨਾਂ ਨੂੰ ਪਤਾ ਹੋਵੇਗਾ ਕਿ ਜਿੱਥੇ ਜਾ ਕੇ ਇਹ ਅਖੀਰ ਤੇ ਅਰਥ ਆਉਂਦੇ ਨੇ ਜਾਤ ਪਹਾਰਾ ਧੀਰਜ ਸੁਨਿਆਰ, ਉੱਥੇ ਇਹ ਤੁਰਿਆ ਅਤੀਤ ਅਵਸਥਾ ਆਉਂਦੀ ਹੈ, ਸਤਿਗੁਰੂ ਜੀ ਦੀ ਆਪਣੀ ਅਵਸਥਾ, ਉੱਥੇ ਇਹਨਾਂ ਦਾ ਜ਼ਿਕਰ ਆਉਂਦਾ। ਉਹ ਜੋ ਸਾਖੀ ਚੇਤਨ ਹੈ ਤਿੰਨਾਂ ਅਵਸਥਾ ਦਾ ਮਾਲਕ, ਜਦੋਂ ਤਿੰਨਾਂ ਤੋਂ ਵੀ ਉੱਪਰ ਟੱਪ ਜਾਂਦਾ ਜੀਵ, ਸੁਪਨ ਅਵਸਥਾ ਤੋਂ, ਜਾਗਰਤ ਅਵਸਥਾ ਤੋਂ, ਸੁਖੋਪਤ ਅਵਸਥਾ ਤੋਂ ਵੀ ਉੱਪਰ ਚਲਿਆ ਜਾਂਦਾ ਚੌਥੇ ਵਿੱਚ, ਉੱਥੇ ਕਹਿੰਦੇ ਮਸੁੰਨੰਗ, ਉਹ ਚੇਤਨ ਰੂਪ ਹੈ ਉੱਥੇ। ਹੁਣ ਚੇਤਨ ਕਿਸ ਪ੍ਰਕਾਰ ਦਾ ਹੈ? ਸੁਨ ਚੇਤਨ ਇੱਕ ਜੜ ਚੇਤਨ ਹੈ। ਮਾਇਆ ਚੇਤਨ ਰੂਪ ਉਦੋਂ ਹੁੰਦੀ ਜਦੋਂ ਇਹ ਬ੍ਰਹਮ ਦਾ ਭਾਸ ਪੈਂਦਾ, ਬ੍ਰਹਮ ਦਾ ਪ੍ਰਕਾਸ਼ ਪੈਂਦਾ। ਵੈਸੇ ਮਾਇਆ ਜੜ ਹੈ, ਖੁਦ ਵਿੱਚ ਹਿੱਲਣ ਜੁੱਲਣ ਦੀ ਸ਼ਕਤੀ ਨਹੀਂ। ਪਰ ਜਦੋਂ ਜਿਹੜਾ ਬ੍ਰਹਮ ਹੈ ਉਹ ਚੇਤਨ ਸੁਨ ਹੈ। ਸੋ ਇਸ ਤਰੀਕੇ ਨਾਲ ਜਿਵੇਂ ਕਿਸੇ ਮਨੁੱਖ ਦੇ ਅੰਦਰੋਂ ਉਹਦੀ ਜੋਤ ਨਿਕਲ ਜਾਵੇ, ਉਹ ਜੜ ਹੋ ਜਾਂਦਾ, ਭਾਵ ਪੱਥਰ ਵੱਤ ਹੋ ਜਾਂਦਾ, ਹਿੱਲ ਜੁੱਲ ਨਹੀਂ ਸਕਦਾ। ਸਰੀਰ ਦੇਖਣ ਨੂੰ ਚੰਗਾ ਭਲਾ ਲੱਗਦਾ, ਲੱਗਦਾ ਕਿ ਹੁਣੇ ਉੱਠ ਕੇ ਬੈਠ ਜਾਵੇਗਾ, ਹੁਣੇ ਬੋਲੇਗਾ, ਪਰ ਜਦੋਂ ਉਹਦੀ ਜੋਤ ਕਿਤੇ ਫੇਰ ਵਾਪਸ ਆ ਜਾਵੇ ਤਾਂ ਉਹ ਉੱਠ ਕੇ ਬੈਠ ਜਾਂਦਾ ਕਿ ਪਰਮਾਤਮਾ ਸਾਰਿਆਂ ਨੂੰ ਚੇਤਨ ਅਵਸਥਾ ਦੇਣ ਵਾਲਾ ਹੈ। ਪਰ ਮਨੁੱਖ ਦੇ ਅੰਦਰ ਜਿਉਂ ਹੀ ਚੇਤਨ ਅਵਸਥਾ ਆਉਂਦੀ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹਦਾ ਧਿਆਨ ਚੇਤਨ ਹੁੰਦਿਆਂ ਨਾਲ ਜੜ ਮਾਇਆ ਵੱਲ ਧਿਆਨ ਨਿਕਲ ਜਾਂਦਾ, ਕਿਉਂਕਿ ਬ੍ਰਹਮ ਨਿਰਲੇਪ ਹੈ ਮਾਇਆ ਤੋਂ। ਇਸ ਕਰਕੇ ਉਹਦੇ ਵਿੱਚ ਕੇਵਲ ਸੁਨ ਚੇਤਨ ਹੈ। ਜਿਵੇਂ ਆਮ ਤੌਰ 'ਤੇ ਕਿਸੇ ਥਾਂ 'ਤੇ ਸੱਟ ਵੱਜ ਜਾਵੇ, ਡਾਕਟਰ ਸੂਈਆਂ 'ਚ ਭੋ ਚੋ ਦੇਖਦੇ ਆ, ਕਹਿੰਦੇ ਕਿਉਂ ਕੁਛ ਪਤਾ ਲੱਗਿਆ ਕਿ ਨਾ, ਉਹ ਜੜ ਸੁਨ ਹੋ ਗਿਆ। ਕਈ ਬੰਦਿਆਂ ਨਾਲ ਐਸੇ ਭਾਣੇ ਵਰਤੇ, ਐਕਸੀਡੈਂਟ ਹੋ ਗਿਆ, ਕਈ ਕਈ ਸਾਲ ਲੱਤ ਵਿੱਚ ਸੂਈਆਂ ਚ ਭੋ ਚਵੋ ਡਾਕਟਰ ਦੇ, ਜੜ ਸੁਨ ਹੋ ਜਾਣਾ। ਲੱਤ ਵਿੱਚ ਚੇਤਨ ਤਾਂ ਹੈ ਤਾਂ ਤੱਤਾ ਠੰਡਾ ਕੁਝ ਚੁਭ ਜਾਣਾ, ਸੱਟ ਲੱਗਣੀ ਫੱਟ ਦੱਸ ਦਿੰਦਾ। ਸੋ ਚੇਤਨ ਦੀ ਗੱਲ ਕਰਦੇ ਹਾਂ ਕਿ ਸੁਨ ਚੇਤਨ, ਸੁਨ ਚੇਤਨ ਜਿਵੇਂ ਆ ਮਾਈਕ ਹੀ ਹੈ ਜਿਹਦੇ ਵਿੱਚ ਆਪਾਂ ਬੋਲਦੇ ਹਾਂ, ਮਾਈਕ ਆਨ ਕਰਕੇ ਇੱਕ ਵੱਡੇ ਸਾਰੇ ਹਾਲ ਦੇ ਵਿੱਚ ਰੱਖ ਦਈਏ, ਦਰਵਾਜ਼ੇ ਲਾ ਦਈਏ, ਕੋਈ ਬੰਦਾ ਅੰਦਰ ਨਾ ਹੋਵੇ, ਮਾਈਕ ਚੱਲ ਰਿਹਾ ਪਰ ਉਹਦੇ ਵਿੱਚ ਕੋਈ ਆਵਾਜ਼ ਨਹੀਂ, ਚੱਲ ਰਿਹਾ ਹੈ, ਸੁਣ ਨਹੀਂ ਹੈ। ਚੇਤਨ ਤਾਂ ਹੈ ਪਰ ਚੇਤਨ ਸੁਣ ਹੈ, ਜਦੋਂ ਕੋਈ ਬੋਲੇਗਾ ਤਾਂ ਆਵਾਜ਼ ਆਵੇਗੀ। ਇਸੇ ਤਰ੍ਹਾਂ ਬ੍ਰਹਮ ਵੀ ਸੁਣ ਚੇਤਨ ਹੈ, ਉਹ ਸੁਣ ਚੇਤਨ ਵਿੱਚ ਮਾਇਆ ਨਹੀਂ। ਸੁਣ ਚੇਤਨ ਨੂੰ ਕਿਤੋਂ ਚੇਤਨਤਾ ਲੈਣ ਦੀ ਲੋੜ ਨਹੀਂ ਪੈਂਦੀ। ਉਹ ਬ੍ਰਹਮ ਜਿੱਥੇ ਕੋਈ ਸੰਕਲਪ ਨਾ ਕੋਈ ਵਿਕਲਪ ਕੁਛ ਵੀ ਨਹੀਂ ਹੈ। ਜਬ ਆਕਾਰ ਇਹੋ ਕਾਸ਼ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿ ਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਇਹ ਸਾਰੀ ਅਸ਼ਟਪਦੀ ਪੜ੍ਹਨ ਵਾਲੀ ਹੈ, ਵਿਚਾਰਨ ਵਾਲੀ ਹੈ। ਸੁਖਮਨੀ ਸਾਹਿਬ ਦੀ ਕਥਾ ਸਰਵਣ ਕਰ ਸਕਦੇ ਇਹਦੇ ਵਾਸਤੇ। ਆਓ ਸਤਿਗੁਰੂ ਮਹਾਰਾਜ ਦੇ ਪਿਆਰੇ ਹੋਰ ਵੀ ਵਿਚਾਰ ਦਿੰਦੇ ਨੇ। ਇੱਕ ਅੰਤਰੀਵ ਸੁਨ ਹੈ, ਇੱਕ ਬਾਹਰ ਵੀ ਸੁਨ ਹੈ, ਇੱਕ ਤ੍ਰੈ ਭਵਨ ਹੀ ਸੁਨ ਮਸੁਨ ਹੈ। ਮਸੁਨੰਗ ਦਾ ਅਰਥ ਕਈ ਜਿਹੜੇ ਸਿਆਣੇ ਆ ਉਹ ਸੁਨ ਵੀ ਕਰਦੇ ਨੇ, ਅੰਦਰ ਦੀ ਸੁਨ ਬਾਹਰ ਦੀ ਵੀ ਸੁਨ, ਇਹ ਦੋਵੇਂ ਸੁਨਾਂ, ਤ੍ਰੈ ਭਾਵਣ ਦੀ ਸੁਨ ਤੇ ਅੰਤਰਗਤ ਜੋ ਤ੍ਰੈ ਭਾਵਣ ਕੇ ਸੁਨ ਮਸੁਨੰਗ ਦੀ ਪਰਸਪਰ ਕਿਰਿਆ ਦੇ ਆਸਰੇ ਪ੍ਰਾਣਧਾਰੀ ਹੁੰਦੀ ਹੈ। ਇਹ ਸੁਨ ਅਸੁਨ ਦੀ ਦਵੰਦ ਕਿਰਿਆ ਹੈ ਤੇ ਚੌਥੇ ਟਿਕਾਣੇ ਤੇ ਦਵੰਦਾਤੀਤ ਸੁਨ ਪਰਮਾਤਮਾ ਹੈ ਜੋ ਆਦਿ ਪੁਰਖ ਨਿਰੰਜਨ ਦੇਵ ਹੈ। ਮਾਫ਼ ਕਰਨਾ, ਥੋੜ੍ਹਾ ਜਿਹਾ ਵਿਚਾਰ ਕਾਫ਼ੀ ਡੂੰਘਾ ਹੈ, ਪਰ ਕਿਉਂਕਿ ਸਿੱਧਾਂ ਦੇ ਨਾਲ ਗੁਰੂ ਨਾਨਕ ਦੇਵ ਦੀ ਵਿਚਾਰ ਹੋ ਰਹੀ ਹੈ ਔਰ ਇਹਨੂੰ ਆਪਾਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਉਦੋਂ ਜਦੋਂ ਜਪਜੀ ਸਾਹਿਬ ਦੀ ਕਥਾ ਸੁਣੀਏ, ਜਾਂ ਕਥਾ ਦੇ ਵਿੱਚ ਇੱਕ ਆਤਮਕ ਗਿਆਨ ਕਥਾ ਹੈ। ਸੋ ਜਿਹਦੇ ਵਿੱਚ ਆਤਮ ਗਿਆਨ ਵਿੱਚ ਆਪ ਜੀ ਸਰਵਣ ਕਰੋਗੇ ਕਿਸ ਤਰ੍ਹਾਂ ਜੀਵ ਦੀ ਅਵਸਥਾ ਕਿੱਥੇ ਤੱਕ ਚਲੀ ਜਾਂਦੀ, ਉੱਥੋਂ ਪਤਾ ਲੱਗਦਾ ਆਤਮ ਗਿਆਨ ਦੇ ਵਿੱਚੋਂ। ਕਿਉਂਕਿ ਜਦੋਂ ਹਿਰਦੇ 'ਚ ਨਿਰੋਲ ਵਾਹਿਗੁਰੂ ਨਾਮ ਦੀ ਸੱਚਾਈ ਪ੍ਰਗਟ ਹੋ ਪੈਂਦੀ ਹੈ ਨਾ, ਤਾਂ ਇਹ ਯਕੀਨ ਬਣ ਜਾਂਦਾ ਹੈ ਕਿ ਅੰਦਰ ਅਤੇ ਬਾਹਰ ਭਾਵ ਗੁਪਤ ਅਤੇ ਪ੍ਰਗਟ, ਦਿਸਦੇ ਅਤੇ ਅਣਦਿਸਦੇ ਪਦਾਰਥਾਂ ਵਿੱਚ ਹਰ ਥਾਂ ਸਾਰੀ ਤਰਲੋਕੀ ਵਿੱਚ ਉਹੀ ਵਾਹਿਗੁਰੂ ਵਿਆਪਕ ਹੈ ਜਿਸ ਵਿੱਚ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ। ਕਿਉਂਕਿ ਮਾਇਆ ਤਾਂ ਉਸਦੀ ਆਪਣੀ ਬਣਾਈ ਖੇਡ ਹੈ ਨਾ। ਇਹਦੇ ਬਾਰੇ ਇੱਕ ਹੋਰ ਵਿਦਵਾਨ ਦੀ ਰਾਏ ਵੀ ਦੇਖ ਲੈਂਦੇ ਹਾਂ ਕਿ ਆਪਣੇ 'ਚ ਪੰਥ ਵਿੱਚ ਡਾਕਟਰ ਬਲਬੀਰ ਸਿੰਘ ਜੀ ਬੜੇ ਸਿਆਣੇ ਵਿਦਵਾਨ ਹੋਏ ਨੇ। ਉਹ ਲਿਖਦੇ ਨੇ ਕਿ ਸੁਨ ਬਾਰੇ ਜੋ ਸਮਾਧਾਨ ਕੀਤਾ ਨਾ, ਉਹਨੂੰ ਸਿੱਧ ਗੋਸ਼ਟ ਇੱਕ ਅਧਿਐਨ ਵਿੱਚ ਭਾਈ ਜੋਧ ਸਿੰਘ ਜੀ ਨੇ ਪ੍ਰਸਤੁਤ ਕੀਤਾ। ਉਹਨਾਂ ਦਾ ਵਿਚਾਰ ਹੈ ਕਿ ਇਹ ਜਿਹੜੀਆਂ ਤਿੰਨੇ ਪੰਕਤੀਆਂ ਨਾਗਰਜਨ ਜੋ ਸ਼ੂਨਿਆਵਾਦ ਦਾ ਵੱਡਾ ਸਮਰਥਕ ਸੀ ਦੀ ਰਚੀ ਪੁਸਤਕ ਮਧਮੇਕ ਕਾਰਿਕਾ ਦੀ ਵਿਰਤੀ ਦੇ ਸਲੋਕਾਂ ਦਾ ਉਲਥਾ ਵੀ ਹਨ। ਹੁਣ ਸਤਿਗੁਰੂ ਜੀ ਫਰਮਾਉਂਦੇ ਹਨ, ਤੁਸੀਂ ਆਖਦੇ ਹੋ ਅੰਦਰ ਵੀ ਸੁਨ ਹੈ, ਬਾਹਰ ਵੀ ਸੁਨ ਹੈ, ਤਿੰਨਾਂ ਲੋਕਾਂ ਵਿੱਚ ਸੁਨ ਹੀ ਸੁਨ ਹੈ। ਜੋ ਮਨੁੱਖ ਤੁਰੀ ਅਵਸਥਾ ਦੇ ਸੁਨ ਨੂੰ ਜਾਣਦਾ ਹੈ ਉਹ ਪਾਪ ਪੁੰਨ ਤੋਂ ਅਲੇਪ ਹੋ ਜਾਂਦਾ ਹੈ। ਜੋ ਮਨੁੱਖ ਤੁਰੀ ਅਵਸਥਾ ਦੇ ਸੁਨ ਨੂੰ ਜਾਣਦਾ, ਪਹਿਲਾਂ ਤਾਂ ਆਪਾਂ ਨੂੰ ਹੁਣ ਤੁਰੀ ਅਵਸਥਾ ਲੱਭਣੀ ਪਵੇਗੀ ਕੀ ਹੁੰਦੀ ਹੈ। ਇਹ ਜਿਹੜੀਆਂ ਬ੍ਰਹਮ ਗਿਆਨ ਦੀਆਂ ਸੱਤ ਭੂਮਿਕਾ ਨੇ, ਸੁਭ ਇੱਛਾ, ਸੁਭ ਵਿਚਾਰਨਾ, ਤਨੂ ਮਾਨਸਾ, ਸਤਵਾ ਪਥ, ਪਦਾਰਥਾ ਭਾਵਨੀ, ਅੰਸ ਸਖਤ, ਫਿਰ ਤੁਰੀਆ ਅਵਸਥਾ, ਫਿਰ ਤੁਰੀਆ ਅਤੀਤ ਅਵਸਥਾ, ਇਹ ਜਪਜੀ ਸਾਹਿਬ ਦੀ ਕਥਾ 'ਚ ਅਖੀਰ 'ਤੇ ਜਾ ਕੇ ਆਵੇਗਾ। ਮੈਨੂੰ ਪੜ੍ਹਨਾ ਤਾਂ ਔਖਾ ਨਹੀਂ, ਪਰ ਮੈਨੂੰ ਉਹ ਜਾਣ ਕੇ ਸਰੋਤਾ ਜਨਾਂ ਨੂੰ ਥੋੜ੍ਹਾ ਸੁਣ ਕੇ ਔਖਾ ਵੀ ਲੱਗੇਗਾ। ਇਸ ਕਰਕੇ ਆਪਾਂ ਨੂੰ ਉਹ ਜਦ ਤੱਕ ਜਪਜੀ ਸਾਹਿਬ ਦੀ ਕਥਾ ਜਾਂ ਆਤਮਕ ਗਿਆਨ ਕਥਾ ਨਹੀਂ ਸੁਣਦੇ ਉਦੋਂ ਤੱਕ ਇਹਨਾਂ ਗੱਲਾਂ ਤੱਕ ਪਹੁੰਚ ਨਹੀਂ ਸਕਦੇ, ਕਿਉਂਕਿ ਉੱਚੀਆਂ ਚੀਜ਼ਾਂ ਨੇ। ਕਹਿਣ ਤੋਂ ਭਾਵ ਕਿ ਕਰਮਾਂ ਦੇ ਫਲ ਅਨੁਸਾਰ ਉਹਨੂੰ ਆਵਾਗਮਨ ਵਿੱਚ ਭਟਕਣਾ ਨਹੀਂ ਪੈਂਦਾ, ਇਹ ਆਤਮਕ ਗਿਆਨ 'ਚ ਆਵੇਗਾ। ਜਿੱਥੇ ਸੰਚਿਤ ਕਰਮ ਨੇ, ਕਿਰੇਮਾਨ ਕਰਮ ਨੇ, ਫਿਰ ਸੰਚਿਤ ਕਰਮ ਨੇ, ਫਿਰ ਪਰਾਰਬਧ ਹੈ। ਬ੍ਰਹਮ ਗਿਆਨੀ ਆਪਣੀ ਪਰਾਰਬਧ ਨੂੰ ਬ੍ਰਹਮ ਗਿਆਨ ਨਾਲ ਕਿਵੇਂ ਸਾੜ ਦਿੰਦੇ ਨੇ, ਇਹਦਾ ਗਿਆਨ ਲੈਣਾ ਬਹੁਤ ਜ਼ਰੂਰੀ ਹੈ, ਉਹ ਆਤਮਕ ਗਿਆਨ ਵਿੱਚ ਸੁਣੋਗੇ। ਹੁਣ ਜਿਹੜੇ ਪੁਰਸ਼ ਸਾਰੇ ਘਟਾਂ ਵਿੱਚ ਵਰਤ ਰਹੀ ਸੁਨ ਦਾ ਭੇਦ ਸਮਝ ਲੈਂਦੇ ਨੇ, ਉਹ ਮਾਇਆ ਰਹਿਤ ਪ੍ਰਕਾਸ਼ ਸਰੂਪ ਆਦਿ ਪੁਰਖ ਦਾ ਰੂਪ ਹੋ ਜਾਂਦੇ ਨੇ। ਪਰ ਆਪਾਂ ਮੰਨਦੇ ਹਾਂ ਕਿ ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਧਾਤਾ। ਮਹਾਰਾਜ ਖੁਦ ਕਹਿੰਦੇ ਨੇ ਕਿ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬਾਹਰੋਂ ਦੇਖਣ ਨੂੰ ਤਾਂ ਸਾਰਿਆਂ ਦੇ ਸਰੀਰ ਇੱਕੋ ਜਿਹੇ ਲੱਗਦੇ, ਪਰ ਅੰਦਰਲੀ ਅਵਸਥਾ ਦਾ ਫਰਕ ਪੈਂਦਾ ਹੈ। ਸਿੱਧ ਗੋਸ਼ਟ ਦੀ ਕਥਾ ਤਾਂਹੀਓ ਬਹੁਤ ਲੇਟ ਸ਼ੁਰੂ ਕੀਤੀ ਹੈ ਕਿਉਂਕਿ ਸਰੋਤਾ ਜਨ ਪਹਿਲਾਂ ਸਧਾਰਨ ਕਥਾ ਪਹਿਲੀਆਂ ਸੁਣ ਕੇ ਉਦੋਂ ਬਾਅਦ ਇਸ ਬਹੁਤ ਪਵਿੱਤਰ ਅਤੇ ਡੂੰਘਾਈ ਵਾਲੇ ਬਚਨਾਂ ਵੱਲ ਆਨੰਦ ਮਾਣ ਸਕਣਗੇ ਸਰਵਣ ਕਰਕੇ। ਜਿਨ੍ਹਾਂ ਦੇ ਤਾਂ ਇਹ ਅਵਸਥਾ ਬਣੀ ਹੈ ਉਹਨਾਂ ਨੂੰ ਤਾਂ ਬੜੀ ਖੁਸ਼ੀ ਹੁੰਦੀ ਸੁਣ ਕੇ, ਸਮਝ ਵੀ ਲੈਂਦੇ ਨੇ। ਕੁਛ ਜਿਹੜੇ ਵਿਦਾਂਤ ਦਾ ਪ੍ਰਕਰਨ ਜਾਣਦੇ ਨੇ ਉਹਨਾਂ ਨੂੰ ਵੀ ਗਿਆਨ ਹੈ। ਹੁਣ ਜੋ ਮਨੁੱਖ ਨਿਰੰਜਨ ਨਾਮ ਵਿੱਚ ਲੱਗਿਆ ਹੋਇਆ ਉਹ ਵਿਧਾਤਾ ਪੁਰਖ ਦਾ ਰੂਪ ਹੈ। युक्ति इस विच ये है कि सुन दा ध्यान करके सुन दा रूप हो सकता है, प्रकाश स्वरूप निरंजन दा रूप किवें हो सकता है। हुण एक होर इतराज जिहड़ा सी गुरु जी योगियां दी समनाउ उत्ते करदे ने कि हठ योगी मानदे ने कि जदों प्राण हिरदे दे अनहत चक्कर विच्चों हुंदे ब्रह्म ग्रंथी नूं विन्न के अगाहां लंघदे ने ना तां गहिणियां दी छणकार वर्गी मिठी मिठी आवाज सुनी जांदी है। इह हुंदा तां आपणे नाल वी है, जिवें इक वारी न्यूयॉर्क तों इक सिंघ दा फोन आया सी, कहिंदा अंदर मेरे अंदर जिवें कोई ढोलकियां छेणे जे वजदे इस तरह जे होण लग पई, की अवस्था होई। ਉਹ 25 ਪਾਲ ਜਪਜੀ ਸਾਹਿਬ ਦੇ ਸੁਣ ਸੁਣ ਕੇ ਕਰਦਾ ਸੀ ਅਸਲ ਵਿੱਚ। ਉਹ 3 ਕੁ ਮਹੀਨਿਆਂ 'ਚ ਉਹਦੀ ਅਵਸਥਾ ਖੁੱਲਿਆਈ। ਮੈਂ ਕਿਹਾ ਵੀ ਨਾਲ ਗੁਰਮੰਤਰ ਦਾ ਜਾਪ ਹੋ ਰਿਹਾ ਉਹਦੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਹਾਂਜੀ। ਮੂੰਹ 'ਚ ਰਸ ਆ ਰਿਹਾ ਮਿੱਠਾ? ਹਾਂਜੀ। ਮੈਂ ਕਿਹਾ ਸ਼ੁਰੂ ਹੈ ਕੰਮ, ਹੁਣ ਸੰਭਾਲ ਲਈ। ਸੋ ਇਸ ਕਰਕੇ ਹੈ ਕਿ ਫਿਰ ਪਹਿਲਾਂ ਸ਼ੁੰਨ ਹਿਰਦੇ ਵਿੱਚ ਹੈ ਪਹਿਲਾਂ ਜਿਹੜਾ ਸੁਣ ਆਪਣੇ। ਇਸੇ ਤਰ੍ਹਾਂ ਜਦੋਂ ਵਿਸ਼ੁੱਧੀ ਚੱਕਰ ਨੂੰ ਲੰਘ ਕੇ ਪ੍ਰਾਣ ਵਿਸ਼ਨੂੰ ਗ੍ਰੰਥੀ ਨੂੰ ਵਿੰਦੇ ਨੇ ਅਤੇ ਸੰਗ ਦੇ ਅਤੀ ਸ਼ੂਨਿਆਂ ਵਿੱਚ ਪੁੱਜਦੇ ਨੇ ਤਾਂ ਭੇਰੀ ਦੀ ਆਵਾਜ਼ ਸੁਣਦੀ ਹੈ। ਮੈਨੂੰ ਪਤਾ ਕਿ ਸਰੋਤਿਆਂ ਦੇ ਕਈ ਚੀਜ਼ਾਂ ਨਹੀਂ ਵੀ ਹਲੇ ਪਕੜ ਵਿੱਚ ਆਉਣਗੀਆਂ, ਆਪਾਂ ਕਿ ਸਿਰ ਦੇ ਉੱਪਰੋਂ ਹੀ ਗੱਲਾਂ ਲੰਘ ਗਈਆਂ ਸਾਰੀਆਂ। ਵੈਖਰੀ ਬਾਣੀ, ਮੱਧਮਾ ਕੰਠ ਵਿੱਚ ਬਸੰਤੀ, ਪਰਾ ਬਾਣੀ ਨਾਭੀ ਦੇ ਵਿੱਚ ਜਾ ਕੇ ਬਸੰਤੀ ਹਿਰਦੇ 'ਚ, ਇਹ ਉੱਥੋਂ ਦਾ ਕੁਛ ਗਿਆਨ ਹੋ ਰਿਹਾ ਕਿ ਜਦੋਂ ਪ੍ਰਾਣ ਪ੍ਰਵੱਟਿਆਂ ਦੇ ਵਿਚਕਾਰ ਆਗਿਆ ਚੱਕਰ ਲੰਘ ਕੇ ਰੁਦਰ ਗ੍ਰੰਥੀ ਨੂੰ ਵਿੰਦੇ ਤਾਂ ਇੱਕ ਪ੍ਰਕਾਰ ਦੇ ਢੋਲ ਦੀ ਆਵਾਜ਼ ਸੁਣਦੀ। ਜਦੋਂ ਅੱਗੇ ਦੇਵ ਸਥਾਨ ਵਿੱਚ ਅੱਪੜਦੇ ਹਨ ਤਾਂ ਵੀਣਾ ਦੀ ਆਵਾਜ਼ ਆਉਂਦੀ ਹੈ। ਸੰਗ ਵਿੱਚ ਅਤੀ ਸ਼ੂਨਿਆ ਹੈ ਅਤੇ ਪ੍ਰਵੱਟਿਆਂ ਵਿਚਕਾਰ ਮਹਾਂ ਸ਼ੂਨਿਆ ਹੈ। ਜਦੋਂ ਚਿੱਤ ਧੇ ਨਾਲ ਇੱਕ ਰੂਪ ਹੋ ਜਾਂਦਾ, ਭਾਵ ਧਿਆਤਾ ਧਿਆਨ ਧੇ, ਧਿਆਤਾ ਜੋ ਮੈਂ ਫਰਜ਼ ਕਰੋ ਧਿਆਉਣ ਵਾਲਾ ਅਤੇ ਉਹਦਾ ਧਿਆਨ ਕਰਨਾ, ਧੇ ਜਿਹਨੂੰ ਧਿਆਉਂਦੇ ਹੈ, ਤਾਂ ਯੋਗੀ ਈਸ਼ਵਰ ਵੱਤ ਉਤਪਤੀ ਤੇ ਸੰਘਾਰ ਕਰਤਾ ਹੋ ਜਾਂਦਾ ਹੈ। ਇਹ ਬਚਨ ਹੱਠ ਯੋਗ ਪ੍ਰਦੀਪਕਾ ਦੇ ਵਿੱਚ 70 ਤੇ 77 ਜਿਹੜਾ ਅਧਿਆਇ, ਉਹਦੇ 'ਚ ਅਧਿਆਏ 4 'ਚ ਲਿਖੇ ਹੈ, ਸਲੋਕ 70ਵਾਂ ਤੇ 77ਵਾਂ। ਹੁਣ ਸੁਣਨ ਬਾਰੇ ਵਿਸਥਾਰ ਸਹਿਤ ਵਿਆਖਿਆ ਜਿਹੜੀ ਹੈ ਉਹ ਆਪਾਂ ਨਾਲ ਨਾਲ ਵਿਚਾਰ ਕਰਦੇ ਜਾਵਾਂਗੇ। ਆਓ ਅਗਲੀ ਪੌੜੀ ਪ੍ਰਾਰੰਭ ਕਰਦੇ ਹਾਂ। 52ਵੀਂ ਪੌੜੀ 'ਚ ਕਹਿੰਦੇ ਨੇ, ਸੁਨੋ ਸੁਨ ਕਹਿ ਸਭ ਕੋਈ। ਹੁਣ ਸਿੱਧਾ ਨੇ ਹੋਰ ਪ੍ਰਸ਼ਨ ਇਹ ਕੀਤੇ ਨੇ ਕਿ ਸੁਨ ਹੀ ਸੁਨ ਸਭ ਕੋਈ ਕਹਿੰਦਾ, ਭਾਵ ਉਸ ਬਾਰੇ ਜਾਣਨਾ ਚਾਹੁੰਦਾ ਹੈ। ਅਨਹਤ ਸੁਨ ਕਹਾ ਤੇ ਹੋਈ, ਪਰ ਜੋ ਨਾਸ ਤੋਂ ਰਹਿਤ ਸੁਨ ਹੈ ਉਹ ਕਿੱਥੋਂ ਹੋਈ ਹੈ? ਕਿਉਂਕਿ ਅੱਗੇ ਤੋਂ ਅੱਗੇ ਪ੍ਰਗਟ ਤਾਂ ਹੁੰਦਾ ਨਾ ਕਿਵੇਂ ਨਾ ਕਿਵੇਂ। ਸੁਨ ਅਨਹਤ ਸੁਨ ਇੱਕ ਰਸ ਪ੍ਰਗਟ, ਸੁਨੋ ਸੁਨ ਨਿਰੋਲ ਸੁਨ ਪਰਮਾਤਮਾ। ਅਨਹਤ ਸੁਨ ਰੱਤੇ ਸੇ ਕੈਸੇ, ਜਿਹੜੇ ਅਨਹਤ ਸੁਨ ਨਾਲ ਰੱਤੇ ਹਨ ਉਹ ਕਿਹੋ ਜਿਹੇ ਹੁੰਦੇ ਨੇ? ਮਹਾਰਾਜ ਗੁਰੂ ਨਾਨਕ ਦੇਵ ਜੀ ਇਸੇ ਪੌੜੀ ਵਿੱਚ ਹੀ ਹੁਣ ਉਹਨਾਂ ਨੂੰ ਜਵਾਬ ਦਿੰਦੇ ਨੇ, ਜਿਸ ਤੇ ਉਪਜੇ ਤਿਸ ਹੀ ਜੈਸੇ। ਉੱਤਰ ਵਿੱਚ ਫਰਮਾਉਂਦੇ ਨੇ ਕਿ ਵਾਹਿਗੁਰੂ ਤੋਂ ਜੋ ਪੈਦਾ ਹੋਏ ਨੇ ਨਾ ਉਹ ਉਸ ਵਰਗੇ ਹੀ ਹੋ ਜਾਂਦੇ ਨੇ। ਵਾਹਿਗੁਰੂ ਆਖੋ, ਵਾਹਿਗੁਰੂ, ਕਿਉਂਕਿ ਜੀਵ ਜਿੱਥੋਂ ਆਇਆ ਹੈ ਨਾ, ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ। ਹੁਣ ਜਿੱਥੇ ਕੁ ਆਪਾਂ ਆਕਾਸ਼ ਵਿੱਚ ਉਡਾਰੀ ਲਾ ਰਹੇ ਹਾਂ ਨਾ ਇਸ ਕਥਾ ਦੇ ਰਾਹੀਂ, ਇਹ ਬਹੁਤ ਉੱਚ ਕੋਟੀ ਦੀ ਅਵਸਥਾ ਦੀ ਆਪਾਂ ਜ਼ਿਕਰ ਕਰ ਰਹੇ ਹਾਂ, ਜਿੱਥੇ ਮੇਰੇ ਵਿਚਾਰ 'ਚ ਸਧਾਰਨ ਜੀਵ ਤਾਂ ਇਹੀ ਕਹਿ ਦੇਣਗੇ ਇਹ ਗੱਲਾਂ ਹੁੰਦੀਆਂ ਹੀ ਨਹੀਂ ਜਾਂ ਇਹ ਗੱਲਾਂ ਯੋਗੀਆਂ ਦੀ ਨਹੀਂ। ਗੁਰਮੁਖੋ, ਬਾਣੀ ਪੜ੍ਹਨ ਨਾਲ ਬਹੁਤ ਖੁਸ਼ ਹੁੰਦਾ। ਹੁਣ ਜਿਨ੍ਹਾਂ ਨੂੰ ਤਾਂ ਪਤਾ ਹੈ ਤਾਂ ਉਹ ਤਾਂ ਖੁਸ਼ ਹੁੰਦੇ ਨੇ, ਪਰ ਜਿਨ੍ਹਾਂ ਨੂੰ ਗਿਆਨ ਹੀ ਨਹੀਂ ਉਹ ਵਿਚਾਰੇ ਇੱਧਰਲੀਆਂ ਉੱਧਰਲੀਆਂ ਗੱਲਾਂ ਸੁਣ ਕੇ ਭਟਕੇ ਵੀ ਰਹਿੰਦੇ ਨੇ। ਭਟਕੋ ਨਾ, ਪ੍ਰਾਪਤੀ ਕਰਨੀ ਹੈ ਜਪਜੀ ਸਾਹਿਬ ਦੇ ਪਾਠ, ਮੂਲ ਮੰਤਰ ਦਾ ਅਭਿਆਸ, ਆਨੰਦ ਸਾਹਿਬ ਦੇ ਪਾਠ ਕਰੋ, ਸੁਖਮਨੀ ਸਾਹਿਬ ਦੇ ਪਾਠ ਕਰੋ ਜਾਂ 101 ਸਹਿਜ ਪਾਠ ਕਰਕੇ ਦੇਖ ਲਓ, ਫਿਰ ਇਹ ਜੀ ਅਵਸਥਾ ਪ੍ਰਾਪਤ ਹੁੰਦੀ ਹੈ। ਹੁਣ ਉਹ ਜਿਹੜੇ ਨੇ ਉਹ ਰੱਬ ਵਰਗੇ ਜਿਹੜੇ ਬਣ ਗਏ ਨੇ, ਉਹ ਜਨਮ ਨਾ ਮਰਹੈ ਨਾ ਆਵਹੈ ਜਾਹੇ। ਉਹ ਜੰਮਦੇ ਮਰਦੇ ਨਹੀਂ ਤੇ ਨਾ ਆਉਂਦੇ ਨੇ ਨਾ ਜਾਂਦੇ ਨੇ। ਨਾਨਕ ਗੁਰਮੁਖ ਮਨ ਸਮਝਾਹੇ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਉਹ ਗੁਰੂ ਦੁਆਰਾ, ਕਿਉਂਕਿ ਆਪਣੇ ਮਨ ਨੂੰ ਸਮਝਾ ਲੈਂਦੇ ਨੇ ਕਿ ਮਨ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਮਨ ਚੰਚਲਾ ਚਤੁਰਾਈ ਕਿਨਾ ਨਾ ਪਾਇਆ ਮਨ ਨੂੰ ਸਮਝਾਉਂਦੇ ਨੇ ਸਤਿਗੁਰ ਦੇ ਸ਼ਬਦ ਦੇ ਰਾਹੀਂ ਨੌ ਸਰ ਸੁਭਰ ਦਸਵੇਂ ਪੂਰੇ ਜਿਹੜੇ ਨੌ ਸਰ ਨੇ ਭਾਵ ਨੌ ਗੋਲਕਾਂ ਨੇ ਨੌ ਗੋਲਕਾਂ ਨੂੰ ਨੱਕੋ ਨੱਕ ਭਰ ਕੇ ਦਸਵੇਂ ਦੁਆਰ ਨੂੰ ਪੂਰ ਲਿਆ ਜਾਵੇ ਜੀ ਨੌ ਜਿਹੜੀਆਂ ਗੋਲਕਾਂ ਨੇ ਦੋ ਅੱਖਾਂ ਦੋ ਕੰਨ ਹੋ ਗਏ ਨੱਕ ਦੀਆਂ ਦੋ ਨਾਸਕਾਂ ਮੁੱਖ ਹੋ ਗਿਆ ਬਾਕੀ ਕਿਰਿਆ ਜਿਹੜੀ ਹੈ ਹੋ ਜਾਂਦੀ ਪਿਸ਼ਾਬ ਆਦਿਕ ਦੀ ਕਿਰਿਆ ਗੰਦਗੀ ਦੀ ਕਿਰਿਆ ਇਹ ਗਿਣਤੀ ਚ ਨੌ ਰਸਤੇ ਨੇ ਇਹਨਾਂ ਉੱਤੇ ਇਹਨਾਂ ਦੇ ਭਾਵ ਇੰਦਰੀਆਂ ਦੀ ਪੂਰਨ ਤੌਰ ਤੇ ਤ੍ਰਿਪਤੀ ਹੋ ਜਾਏ ਜਦੋਂ ਇਹਨਾਂ ਦੇ ਉੱਤੇ ਕਾਬੂ ਪਾ ਲਈ ਅੱਖੀ ਦੇਖਣਾ ਰੱਜੀਆਂ ਬਹੁ ਰੰਗ ਤਮਾਸੇ ਅੱਖਾਂ ਤੇ ਕਾਬੂ ਇਹ ਨੇਤਰੋ ਮੇਰੇ ਹੋ ਇਹ ਸ਼ਰਵਣੋ ਮੇਰੇ ਹੋ ਇਹ ਰਸਨਾ ਇਹ ਸਰੀਰਾ ਮੇਰੇ ਆ ਸਾਰਿਆਂ ਦੇ ਉੱਤੇ ਕਾਬੂ ਪਾਇਆ ਨਾ ਆਨੰਦ ਸਾਹਿਬ ਦੇ ਵਿੱਚ ਕੰਟਰੋਲ ਕੀਤਾ ਵਿਕਾਰਾਂ ਤੋਂ ਰਹਿਤ ਹੋਏ ਆ ਸਵਾਦਾਂ ਤੋਂ ਰਹਿਤ ਹੋਏ ਆ ਅੱਖਾਂ ਦੇਖਣ ਤੋਂ ਰੋਕ ਲਈਆਂ ਕੰਨ ਰੋਕ ਲਏ ਨੇ ਬਾਹਰਲੀਆਂ ਗੰਦੀਆਂ ਇਹ ਸ਼ਰਵਣੋ ਮੇਰੇ ਬਾਹਰ ਨਾ ਜਾਓ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਇਹ ਜਿਹੜੇ ਵਿਕਾਰ ਨੇ ਸਾਰੇ ਪੱਖਾਂ ਤੋਂ ਸਾਰੇ ਰਸਾਂ ਤੋਂ ਰੋਕ ਕੇ ਮਨ ਨੂੰ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਇਹਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ ਹੁਣ ਇੱਥੇ ਆ ਕੇ ਸਭ ਛੱਡਣਾ ਪੈਂਦਾ ਜੇ ਇਸ ਅਵਸਥਾ ਤੱਕ ਆਉਣਾ ਤੁਸੀਂ ਗੱਲਾਂ ਕਰਦੇ ਹੋ ਵੀ ਆਹ ਖਾਣਾ ਚਾਹੀਦਾ ਉਹ ਨਹੀਂ ਖਾਣਾ ਚਾਹੀਦਾ ਇੱਥੇ ਤਾਂ ਮੈਂ ਕਹਿੰਦਾ ਇਕੱਲਾ ਦੁੱਧ ਤੇ ਹੀ ਗੱਲ ਆ ਜਾਂਦੀ ਫਿਰ ਰੋਟੀ ਵੀ ਭਾਰੀ ਲੱਗਦੀ ਹੈ ਥੋੜਾ ਜਿਹਾ ਦੁੱਧ ਹਲਕਾ ਜਿਹਾ ਭੋਜਨ ਖਿਚੜੀ ਆਦਿਕ ਕਿਉਂਕਿ ਇਹ ਅਵਸਥਾ ਬਹੁਤ ਉੱਚੀ ਹੈ ਪਰ ਜੇ ਆਪਾਂ ਮੋਟੀਆਂ ਮੋਟੀਆਂ ਚੀਜ਼ਾਂ ਖਾਂਦੇ ਰਹੇ ਜ਼ਿੰਦਗੀ 'ਚ ਫਿਰ ਆਪਾਂ ਕਦੇ ਨਿੱਕੀਆਂ ਛੋਟੀਆਂ ਸੂਖਮ ਅਵਸਥਾ ਵੱਲ ਨਹੀਂ ਜਾ ਸਕਦੇ ਹੁਣ ਕਹਿੰਦੇ ਨੇ ਨੌ ਜਿਹੜੇ ਦਰਵਾਜ਼ੇ ਨੇ ਨੌ ਦਰਵਾਜ਼ੇ ਪ੍ਰਗਟ ਕੀ ਦਸਵਾਂ ਗੁਪਤ ਰਖਾ ਨੌ ਗੋਲਕਾਂ ਨੂੰ ਨੱਕੋ ਨੱਕ ਭਰ ਕੇ ਦਸਮ ਦੁਆਰ ਨੂੰ ਪੂਰ ਲਿਆ ਜਾਵੇ ਭਾਵ ਇੰਦਰੀਆਂ ਦੀ ਪੂਰਨ ਤੌਰ 'ਤੇ ਜੀ ਤ੍ਰਿਪਤੀ ਹੋ ਜਾਵੇ ਨਾ ਤਹਿ ਅਨਹਤ ਸੁਨ ਵਜਾਵ ਹੈ ਤੂਰੇ ਤਾਂ ਉੱਥੇ ਅਨਹਤ ਦੇ ਵਾਜੇ ਵੱਜਦੇ ਨੇ ਇੱਕ ਰਸ ਲਗਾਤਾਰ ਆਨੰਦਮਈ ਅਵਸਥਾ ਹੈ ਉਹ ਅਨਹਤ ਸੁਨ ਅਫੁਰ ਅਵਸਥਾ ਜਿੱਥੇ ਕੋਈ ਫੁਰਨਾ ਹੀ ਨਾ ਫੁਰੇ ਵਜਾਵ ਹੈ ਤੂਰੇ ਤੋਂ ਭਾਵ ਵਾਜੇ ਹੋਏ ਵਜਾਉਂਦੇ ਨੇ ਸੱਚ ਹੈ ਰਾਚੇ ਦੇਖ ਹਜੂਰੇ ਨਾਮੀ ਜਿਹੜੇ ਨਾਮੀ ਸੱਚੇ ਪ੍ਰਭੂ ਨੂੰ ਹਾਜ਼ਰ ਨਾਜ਼ਰ ਵੇਖ ਕੇ ਨਾਮੀ ਜੋ ਵਾਹਿਗੁਰੂ ਹੈ ਜਿਹਦਾ ਨਾਮ ਆਪਾਂ ਜਪਦੇ ਹਾਂ ਨਾਮੀ ਤੱਕ ਪਹੁੰਚਣ ਲਈ ਨਾਮ ਦੀ ਲੋੜ ਪੈਂਦੀ ਹੈ ਜਦੋਂ ਨਾਮੀ ਦੀ ਪ੍ਰਾਪਤੀ ਹੋਊਗੀ ਤਾਂ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਹਾਂ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਵੇਖ ਕੇ ਉਹਦੇ 'ਚ ਟਿਕੇ ਰਹਿੰਦੇ ਨੇ ਦੇਖ ਹਜੂਰੇ ਜਹਿ ਜਹਿ ਪੇਖੋ ਤਹਿ ਹਜੂਰ ਦੂਰ ਕਤੋਂ ਨਾ ਜਾਈ ਰਵ ਰਹੇ ਆ ਸਰਬੱਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੁੜੈ ਸੋ ਸੰਗੀ ਗਨੀਐ ਬਿਨਸ ਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਨੀਐ ਵਾਹਿਗੁਰੂ ਨੂੰ ਬਿਲਕੁਲ ਕਿ ਹਾਜ਼ਰ ਹਜੂਰ ਹੈ ਕਿ ਜਾਹਰ ਜਹੂਰ ਹੈ ਦੁਕਾਲੰਗ ਪ੍ਰਣਾਸੀ ਦਯਾਲੰਗ ਸੂਪੇ ਸਦਾ ਅੰਗ ਸੰਗੇ ਅਪੰਗੰਗ ਵਿਭੂਤੇ ਘਾਟ ਘਾਟ ਸਾਚ ਰਹਿਆ ਭਰ ਪੂਰੇ ਉਹ ਸੱਚ ਰੂਪ ਪਰਮੇਸ਼ੁਰ ਉਹਨਾਂ ਨੂੰ ਹਰੇਕ ਹਿਰਦੇ ਵਿੱਚ ਹੀ ਭਰਪੂਰ ਹੋਇਆ ਦਿਸਦਾ ਹੈ ਬਈ ਜੋ ਮੇਰੇ ਹਿਰਦੇ 'ਚ ਹੈ ਉਹ ਪੰਛੀਆਂ ਵਿੱਚ ਵੀ ਆ ਉਹ ਪਸ਼ੂਆਂ ਵਿੱਚ ਵੀ ਆ ਉਸ ਦਰਖਤਾਂ ਵਿੱਚ ਵੀ ਹੈ ਸਾਰਿਆਂ ਜੀਵਾਂ ਵਿੱਚ ਹੈ ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਮਕੋ ਬਣਿਆ ਆਈ ਮਹਾਰਾਜ ਨੇ ਜੇ ਬਚਨ ਕੀਤਾ ਭਗਤ ਕਬੀਰ ਦੱਸਣਾ ਜੋ ਸਭ ਮੈਂ ਏਕ ਖੁਦਾਏ ਕਹਿਤ ਹੋ ਤਾਂ ਕਿਉਂ ਮੁਰਗੀ ਮਾਰੇ ਉਹ ਬੱਕਰੇ 'ਚ ਨਹੀਂ ਉਹਦੀ ਜੋਤ ਦੀ ਨਹੀਂ ਤੈਨੂੰ ਮੁਰਗੇ 'ਚ ਨਹੀਂ ਦੀਦੀ ਹਰ ਇੱਕ ਚੀਜ਼ ਵਿੱਚ ਉਹਦੀ ਜੋਤ ਹੈ ਤਾਂ ਤਾਂ ਮੱਛੀ ਪਾਣੀ ਤੈਰਦੀ ਫਿਰ ਜੇ ਜੋਤ ਨਿਕਲ ਜਾਂਦੀ ਨਿਕਲ ਗਈ ਉਹਨੇ ਸਿਰਫ ਪਰਖਣ ਨੂੰ ਦੇਖਣ ਨੂੰ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਵੀ ਰੱਖਤੀ ਵੀ ਲੈ ਵੀ ਇਹਨਾਂ ਚੀਜ਼ਾਂ ਵੱਲ ਨਹੀਂ ਦੇਖਣਾ ਹੁਣ ਜਿਹਨੇ ਉੱਚੀ ਅਵਸਥਾ ਨਹੀਂ ਬਣਾਉਣੀ ਉਹ ਤਾਂ ਧਿਆਨ ਹੀ ਹਰ ਟਾਈਮ ਖਾਣ ਪੀਣ ਪਹਿਰਨ ਭੋਗਣ ਵਿੱਚ ਲੱਗਿਆ ਵਿਸ਼ਿਆਂ ਵਿਕਾਰਾਂ ਵੱਲ ਲੱਗਿਆ ਪਰ ਜਿਨ੍ਹਾਂ ਨੇ ਉੱਪਰ ਉੱਠਣਾ ਉਹਨਾਂ ਦੀ ਅਲਪਹਾਰ ਸੁਲਪ ਸੀ ਨਿੰਦਰਾ ਦਇਆ ਛਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਹਿਬੋ ਹਬੈਬੋ ਤ੍ਰੈਗੁਣਾਤੀਤ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਉਂ ਲਿਆਵੈ ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ ਰੇ ਮਨ ਐਸੋ ਕਰ ਸੰਨਿਆਸਾ। ਮੇਰੇ ਮਨਾ ਇਹੋ ਜਿਹਾ ਸੰਨਿਆਸ ਕਰ ਜੇ ਕਰਨਾ ਬਾਨ ਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਇਹ ਸਾਰਾ ਕੁਝ ਮਨ ਦੇ ਅੰਦਰ ਹੀ ਹੁੰਦਾ, ਬਾਹਰ ਜੰਗਲਾਂ ਦੇ ਵਿੱਚ ਜਾ ਕੇ ਨਹੀਂ ਹੁੰਦਾ ਹੈ। ਆਓ ਗੁਰੂ ਨਾਨਕ ਦੇਵ ਜੀ ਕੀ ਦਿੰਦੇ ਨੇ ਵਿਚਾਰ, ਕੀ ਬਖਸ਼ਿਸ਼ਾਂ ਕਰਦੇ ਨੇ। ਗੁਪਤੀ ਬਾਣੀ ਪ੍ਰਗਟ ਹੋਏ ਇਸ ਅਵਸਥਾ ਤੇ ਉੱਪੜ ਕੇ ਨਾ ਗੁਪਤੀ ਬਾਣੀ ਦਾ ਪ੍ਰਕਾਸ਼ ਹੁੰਦਾ ਜਿਹੜਾ ਅੰਦਰੋਂ ਫਿਰ ਅਨਹਤ ਸ਼ਬਦ ਵਾਹਿਗੁਰੂ 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 ਇੰਨੀ ਨਾ ਨੀ ਬਹੁਤ ਜ਼ਿਆਦਾ ਆਨੰਦਮਈ ਅਵਸਥਾ। ਸਿਮਰਨ ਨਹੀਂ ਸਿਮਰਨ ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ ਬਾਹੜ ਜਨਮ ਨਾ ਆਵਾਂ। ਖੂਨ ਦਾ ਕਤਰਾ ਵੀ ਕਹਿੰਦਾ ਵਾਹਿਗੁਰੂ ਖੂਨ ਦੇ। ਆਪਾਂ ਪਤਾ ਪੜ੍ਹੇ ਲਿਖੇ ਸਾਰੇ ਅੱਜ ਦੇ ਯੁੱਗ ਵਿੱਚ ਖੂਨ ਦੇ ਸੈੱਲ ਹੁੰਦੇ ਨੇ, ਸੈੱਲ ਹਰ ਸੈੱਲ ਵਿੱਚੋਂ ਆਵਾਜ਼ ਹੁੰਦੀ ਵਾਹਿਗੁਰੂ, ਰੋਮਾਂ ਵਿੱਚੋਂ ਉਹਦੀ ਆਵਾਜ਼, ਹੱਡਾਂ ਵਿੱਚੋਂ ਆਵਾਜ਼। ਇਹ ਹੁਣ ਤੁਹਾਨੂੰ ਹੈਰਾਨੀਜਨਕ, ਹੱਡਾਂ ਚੋਂ ਉਹ ਪੂਰਾ ਸਰੀਰ ਦੇ ਵਿੱਚੋਂ ਹੀ ਅਨਹਤ ਧੁਨੀ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ, ਗੁਪਤੀ ਬਾਣੀ ਪ੍ਰਗਟ ਹੋ ਜਾਂਦੀ ਹੈ ਉੱਥੇ। ਫਿਰ ਉਹ ਦੁਨੀਆਂ ਨਾਲੋਂ ਇੰਨਾ ਉੱਪਰ ਚਲਿਆ ਜਾਂਦਾ ਹੈ, ਉੱਥੇ ਦੁਨੀਆਂ ਨਾਲੋਂ ਮਿਲਣਾ ਹੀ ਛੱਡ ਦਿੰਦਾ, ਕਿਉਂਕਿ ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਇਆ। ਆਪਾਂ ਕਹਿੰਦੇ ਹੁਣ ਪਰੇ ਪਰੇ ਰਹਿੰਦਾ ਜਾਂ ਇਕਾਂਤ ਬੈਠਾ ਰਹਿੰਦਾ, ਕੋਈ ਕਹਿੰਦਾ ਪਤਾ ਨਹੀਂ ਇਹਨੂੰ ਕੀ ਹੋ ਗਿਆ। ਹੁਣ ਉਹਦੀ ਅਵਸਥਾ ਦਾ ਕੋਈ ਉਹਨੂੰ ਮਿਲੇ ਤਾਂ ਉਹਦੇ ਨਾਲ ਗੱਲ ਕਰੇ। ਧੰਨ ਗੁਰੂ ਨਾਨਕ ਦੇਵ ਜੀ ਨੂੰ ਮਾਤਾ ਜੀ ਕਹਿਣ ਲੱਗੇ, ਪੁੱਤਰ ਜੀ ਤੁਸੀਂ ਬਾਹਰ ਜੰਗਲਾਂ ਵਿੱਚ ਜਿਹਨੂੰ ਬੈਠੇ ਹੋ ਨਾ, ਉਹਨੂੰ ਸਾਧੂ ਮਹਾਤਮਾ ਬੜੀਆਂ ਹੱਸ ਹੱਸ ਗੱਲਾਂ ਕਰਦੇ ਹੋ, ਇੱਧਰ ਹੱਥ ਕਰ ਦਿਓ ਇੱਧਰ ਕਰ ਦਿਓ, ਘਰ ਆ ਕੇ ਤੁਹਾਨੂੰ ਕੀ ਹੋ ਜਾਂਦਾ? ਮੰਜੇ ਤੇ ਪਏ ਤਾਂ ਪਏ ਰਹਿਣਾ, ਖਾਣਾ ਨਹੀਂ, ਬੋਲਣਾ ਨਹੀਂ। ਹੁਣ ਘਰਦਿਆਂ ਨੂੰ ਪਤਾ ਹੀ ਨਹੀਂ ਸੀ ਕਿ ਕੀ ਅਵਸਥਾ, ਕੇਵਲ ਬੇਬੇ ਨਾਨਕੀ ਜੀ ਨੂੰ ਪਤਾ ਸੀ। ਇਸ ਕਰਕੇ ਸਤਿਗੁਰੂ ਕਹਿੰਦੇ ਗੁਪਤੀ ਬਾਣੀ ਦਾ ਜਦੋਂ ਪ੍ਰਕਾਸ਼ ਹੁੰਦਾ, ਹੁਣ ਮਹਾਰਾਜ ਕਹਿੰਦੇ ਨੇ ਨਾਨਕ ਪਰਖ ਲਏ ਸੱਚ ਸੋਏ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਜਿਹਨੂੰ ਇਹ ਬਾਣੀ ਪ੍ਰਗਟ ਹੁੰਦੀ ਹੈ ਉਹ ਮਨੁੱਖ ਉਸ ਸੱਚ ਰੂਪ ਵਾਹਿਗੁਰੂ ਨੂੰ ਪਰਖ ਲੈਂਦਾ, ਭਾਵ ਪਛਾਣ ਲੈਂਦਾ, ਕਿਉਂਕਿ ਉਹਦੀ ਅਵਸਥਾ ਅੰਦਰੋਂ ਪ੍ਰਗਟ ਹੋ ਗਈ। ਕਿਉਂਕਿ ਮਿਹਨਤ ਬਹੁਤ ਹੈ ਇਹਨਾਂ ਅਵਸਥਾਵਾਂ 'ਤੇ, ਦੂਰੋਂ ਖੜ ਕੇ ਰੌਲਾ ਪਾਉਣ ਵਾਲਿਆਂ ਨੂੰ ਅਵਸਥਾ ਮਿਲਦੀ ਨਹੀਂ। ਗੁਰੂ ਵਾਲੇ ਬਣਨਾ ਪੈਂਦਾ, ਅਭਿਆਸ ਕਰਨਾ ਪੈਂਦਾ। ਹਾਂ ਇਹ ਮੈਂ ਲਿਖ ਕੇ ਵੀ ਦੇ ਦਿੰਦਾ, ਯਕੀਨ ਨਾਲ ਵੀ ਕਹਿਣਾ, ਦਾਅਵੇ ਨਾਲ ਵੀ ਕਹਿਣਾ, ਗੁਰੂ ਦੀ ਹਜ਼ੂਰੀ 'ਚ ਬਹਿ ਕੇ ਵੀ ਕਹਿਣਾ ਕਿ ਇਹ ਹੈ, ਇਹ ਸਾਰਾ ਕੁਝ ਹੈ, ਮਿਲਦਾ ਉਹਨਾਂ ਨੂੰ, ਪਰ ਇਹ ਮਿਹਨਤ ਕਰਦੇ ਨੇ। ਸੈਂਕੜੇ ਗੁਰਮੁਖਾਂ ਦੇ ਦਰਸ਼ਨ ਦਾਸ ਨੇ ਕੀਤੇ ਨੇ ਐਸੀਆਂ ਅਵਸਥਾ ਵਾਲਿਆਂ ਦੇ, ਪਰ ਉਹ ਫਿਰ ਮੂੰਹ ਬੰਦ ਕਰਦੇ ਵੀ ਸਾਡਾ ਨਾਂ ਨਹੀਂ ਦੱਸਣਾ ਕਿਸੇ ਨੂੰ, ਕਿਉਂਕਿ ਉਹਨਾਂ ਦੀ ਅਵਸਥਾ ਘਟਦੀ, ਫਿਰ ਤਾਂ ਦੁਨੀਆਂ ਉਹਨਾਂ ਦੇ ਮੰਗਰੀ ਪੈ ਜਾਵੇਗੀ, ਮੇਰੀ ਅਰਦਾਸ ਕਰੋ, ਮੇਰਾ ਕੰਮ ਬਣਾਓ। ਉਹ ਡਰਦੇ ਨੇ, ਸੰਸਾਰੀ ਬੰਦਾ ਜਿਵੇਂ ਡਰਦਾ, ਕਾਂ ਬੈਂਕ ਬੈਲੈਂਸ ਕੋਈ ਦੱਸਦਾ ਕਿਸੇ ਨੂੰ, ਮੈਂ ਕਿੰਨੇ ਪੈਸੇ ਕਮਾਉਣਾ ਕੋਈ ਦੱਸਦਾ? ਰੱਬ ਦੇ ਪਿਆਰੇ ਆਪਣੀ ਭਗਤੀ ਕਦੇ ਨਹੀਂ ਦੱਸਦੇ ਕਿਸੇ ਨੂੰ, ਜਿਨ ਹਰ ਪਾਇਆ ਤਿੰਨ ਛਪਾਇਆ ਛਪਾ ਕੇ ਰੱਖਦੇ ਨੇ। ਸਹਿਜ ਭਾਏ ਮਿਲੀਐ ਸੁੱਖ ਹੋਵੈ, ਜੇ ਵਾਹਿਗੁਰੂ ਨੂੰ ਸਹਿਜ ਸੁਭਾਵਕ ਮਿਲੀਏ ਤਾਂ ਆਤਮਕ ਸੁੱਖ ਪ੍ਰਾਪਤ ਹੁੰਦਾ ਹੈ। ਸਹਿਜ ਸੁਭਾਵਕ ਹੀ ਸੋਤੇ ਸਿੱਧੀ ਸਿਮਨ ਕਰੀ ਜਾਣਾ ਕਰੀ ਜਾਣਾ। ਕਈ ਤਾਂ ਬਹੁਤ ਪਹਿਲਾਂ ਤਾਂ ਪੁੱਠਾ ਲਟਕਦੇ ਨੇ, ਕਈ ਬਹੁਤ ਕੁਛ ਕਰ ਕਰਾ ਕੇ ਫਿਰ ਪੁੱਠੇ ਕੰਮ ਕਰਨ ਲੱਗ ਜਾਂਦੇ, ਲਓ ਜੀ ਰੱਬ ਤਾਂ ਮਿਲਿਆ ਨਹੀਂ। ਸਤਿਗੁਰੂ ਕਹਿੰਦੇ ਜ਼ਿੰਦਗੀ 'ਚ ਸਹਿਜ ਅਵਸਥਾ ਵਿੱਚ ਆਪਣੇ ਕਰਮ ਵੀ ਕਰਦੇ ਜਾਓ ਅਤੇ ਭਗਤੀ ਵੀ ਕਰੀ ਜਾਓ। ਗੁਰਮੁਖ ਜਾਗੈ ਨੀਂਦ ਨਾ ਸੋਵੈ, ਇਸ ਤਰ੍ਹਾਂ ਜੋ ਮਿਲਦਾ ਉਹ ਗੁਰਮੁਖ ਜਿਉੜਾ ਜਿਹੜਾ ਨਾ ਰੱਬ ਦਾ ਪਿਆਰਾ ਸੁਚੇਤ ਰਹਿੰਦਾ ਹੈ, ਉਹ ਕਿਹੜੀ ਨੀਂਦ 'ਚ ਨਹੀਂ ਸੌਂਦਾ? ਅਵਿਦਿਆ ਦੀ ਨੀਂਦ 'ਚ ਨਹੀਂ ਸੌਂਦਾ। ਥੋੜ੍ਹਾ ਬਹੁਤ ਸਰੀਰ ਨੂੰ ਆਰਾਮ ਦੇਣਾ ਹੁੰਦਾ ਗੁਰਮੁਖਾਂ ਨੇ। ਇੱਕ ਹੁੰਦਾ ਅਵਿਦਿਆ ਦੀ ਨੀਂਦ ਵਿੱਚ ਕਿ ਜਦੋਂ ਆਪਾਂ ਸੌਂ ਜਾਂਦੇ ਕਈ ਵਾਰ ਗਲਤੀ ਕਰ ਲੈਂਦੇ ਹਾਂ, ਗੁਰਮਤ ਤੋਂ ਵਿਰੁੱਧ ਚਲੇ ਜਾਂਦੇ ਹਾਂ, ਦੂਜੇ ਦੇ ਪ੍ਰਭਾਵ ਥੱਲੇ ਆ ਕੇ ਗੁਰਮਤ ਦਾ ਤਿਆਗ ਕਰ ਦੇਣਾ। ਊਂ ਕਹਿਣਾ ਮੈਂ ਗੁਰਸਿੱਖਾਂ, ਜਦੋਂ ਕੋਈ ਇਹੋ ਜਿਹੀ ਗੱਲ ਆ ਬਣੀ ਫਿਰ ਜਾਂ ਤਾਂ ਉੱਚੀ ਉੱਚੀ ਰੋਣਾ ਜਾਂ ਬਹੁਤਾ ਹੱਸਣਾ, ਭੰਗੜੇ ਪਾਉਣ ਲੱਗ ਜਾਣਾ, ਫਿਰ ਕਹਿਣਾ ਇਹ ਕਲਚਰ ਹੈ। ਨਹੀਂ, ਸਤਿਗੁਰੂ ਕਹਿੰਦੇ ਨੇ ਅਵਿਦਿਆ ਦੀ ਨੀਂਦ 'ਚ ਗੁਰਮੁਖ ਕਦੇ ਸੌਂਦੇ ਨਹੀਂ। ਉਹ ਗਲਤੀ ਨਹੀਂ ਕਰਨਗੇ ਜੇ ਉਹਨਾਂ ਨੂੰ ਕਹੋ ਵੀ ਕੋਈ ਨਹੀਂ, ਹੁਣ ਤਾਂ ਵਿਆਹ, ਹੁਣ ਤਾਂ ਮਾੜੀ ਮੋਟੀ ਲਾ ਲਓ, ਐਂ ਥੋੜ੍ਹੀ ਹੁੰਦਾ, ਜਾਂ ਹੁਣ ਤਾਂ ਮਾੜਾ ਮੋਟਾ ਚਲੋ ਕਰਨਾ ਚਾਹੀਦਾ ਜੀ ਵਿਆਹ ਜੀ ਜਾਂ ਆ ਜੀ ਉਹ ਜੀ। ਨਹੀਂ, ਗੁਰਮੁਖ ਤਾਂ ਮਰਿਆਦਾ ਨੂੰ ਹੀ ਸ਼੍ਰੋਮਣੀ ਮੰਨਦੇ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੁਨ ਸ਼ਬਦ ਅਪਰੰਪਰ ਧਾਰ ਹੈ, ਨਿਰਗੁਣ ਬ੍ਰਹਮ ਜਿਹੜਾ ਸ਼ਬਦ ਉਸ ਗੁਰਮੁਖ ਨੂੰ ਬੇਅੰਤ ਪਰਮੇਸ਼ਰ ਵਿੱਚ ਟਿਕਾਈ ਰੱਖਦਾ ਹੈ। ਵਾਹਿਗੁਰੂ ਅਕਾਲ ਪੁਰਖ ਦੇ ਵਿੱਚ ਕਿਵੇਂ ਟਿਕਦਾ? ਸ਼ਬਦ ਦੇ ਨਾਲ। ਸੁਣ ਸ਼ਬਦ ਅਪਰੰਪਰ ਧਾਰ ਹੈ, ਕਿਉਂਕਿ ਸ਼ਬਦ ਦੇ ਦੁਆਰਾ ਉਹਦੇ ਵਿੱਚ ਟਿਕਦੇ ਹਾਂ ਆਪਾਂ ਜਿਹਨੂੰ ਕਹਿੰਦੇ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਉਹਦੇ ਵਿੱਚ ਲੀਨ ਹੋ ਜਾਈਦਾ। ਕਹਿਤੇ ਮੁਕਤ ਸ਼ਬਦ ਨਿਸਤਾਰ ਹੈ, ਉਹ ਬ੍ਰਹਮ ਸ਼ਬਦ ਕਹਿੰਦਿਆਂ ਹਉਮੈ ਤੋਂ ਮੁਕਤ ਹੋ ਜਾਂਦਾ, ਕਿਉਂਕਿ ਬ੍ਰਹਮ ਦਾ ਨਾਮ ਜਿਹੜਾ ਹੈ ਉਹ ਜੀਵ ਨੂੰ, ਇਹ ਬ੍ਰਹਮ ਸ਼ਬਦ ਹੈ। ਵਾਹਿਗੁਰੂ ਵਾਹਿਗੁਰੂ ਕਹਿ ਲਓ, ਬ੍ਰਹਮ ਕਹਿ ਲਓ, ਇਹ ਫਿਰ ਹਉਮੈ ਤੋਂ ਮੁਕਤ ਹੋ ਜਾਂਦਾ ਜੀਵ ਜਦੋਂ ਉਹਦਾ ਨਾਮ ਲੈਂਦਾ। ਕਹਿਤੇ ਮੁਕਤ ਸ਼ਬਦ ਨਿਸਤਾਰ ਹੈ, ਕਹਿੰਦੀ ਬੰਧਨ ਮੁਕਤ ਹੋ ਜਾਂਦਾ ਹਉਮੈ ਤੋਂ, ਸ਼ਬਦ ਉਹਦਾ ਪਾਰ ਉਤਾਰਾ ਕਰਦਾ ਅਤੇ ਗੁਰੂ ਦੇ ਸ਼ਬਦ ਦੁਆਰਾ ਹੋਰਨਾਂ ਨੂੰ ਵੀ ਪਾਰ ਕਰ ਲੈਂਦਾ। ਆਪ ਤਾਂ ਪਾਰ ਹੋਣਾ ਹੀ ਹੈ। ਗੁਰ ਕੀ ਦੇਖਿਆ ਸੇ ਸੱਚ ਰਾਤੇ, ਜਿਨ੍ਹਾਂ ਨੇ ਸਤਿਗੁਰੂ ਦੀ ਸਿੱਖਿਆ ਪ੍ਰਾਪਤ ਕਰ ਲਈ ਉਹ ਸੱਚੇ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ। ਜਿਨ੍ਹਾਂ ਨੇ ਸਿੱਖਿਆ ਪ੍ਰਾਪਤ ਕੀਤੀ, ਸਿੱਖਿਆ ਬਹਿ ਕੇ ਸੁਣੀ, ਜੇ ਬਹਿ ਕੇ ਸੁਣੀ ਨਾ ਕਦੇ ਕਥਾ, ਆ ਜਦੋਂ ਹੁਣ ਕਿਤੇ ਕਥਾ ਸੁਣੀ ਤਾਂ ਕਿਤੇ ਜਾ ਕੇ ਕਹਿੰਦੇ ਸਾਨੂੰ ਪਤਾ ਲੱਗਿਆ ਵੀ ਇਹ ਅਵਸਥਾਵਾਂ ਇਸ ਤਰ੍ਹਾਂ ਹੁੰਦੀਆਂ ਨੇ। ਹਲੇ ਵੀ ਕਈ ਐਸੇ ਵੀ ਨੇ ਜਿਹੜੇ ਕਹਿੰਦੇ ਇਹ ਹੁੰਦੀਆਂ ਹੀ ਨਹੀਂ, ਇਹ ਗੱਲਾਂ ਹੀ ਨੇ, ਹਲੇ ਕਰਮ ਨਹੀਂ ਨਾ ਖੁੱਲ੍ਹੇ, ਵਿਸ਼ਵਾਸ ਨਹੀਂ ਆਇਆ। ਜਦੋਂ ਕਿਤੇ ਵਿਸ਼ਵਾਸ ਆ ਜਾਂਦਾ, ਜਾ ਕੇ ਰਿਹਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ, ਨਾਨਕ ਆਪ ਗਵਾਏ ਮਿਲਣ ਨਹੀਂ ਪ੍ਰਾਂਤੇ। ਪ੍ਰਾਂਤੇ ਹੁੰਦੀ ਭ੍ਰਾਂਤੀ, ਭਟਕਣਾ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਆਪਾ ਭਾਵ ਹੰਕਾਰ ਗਵਾ ਦਿੱਤਾ ਉਹਨਾਂ ਦਾ ਵਾਹਿਗੁਰੂ ਚ ਮਿਲਾਪ ਹੋ ਜਾਂਦਾ, ਭਾਵ ਉਹਨਾਂ ਅੰਦਰ ਕਿਸੇ ਪ੍ਰਕਾਰ ਦੀ ਭਟਕਣਾ ਨਹੀਂ ਰਹਿੰਦੀ, ਭ੍ਰਾਂਤੀ ਨਹੀਂ ਰਹਿੰਦੀ। ਸੁਨ ਅਵਸਥਾ ਦਾ ਜ਼ਿਕਰ ਅੱਜ ਹੋਇਆ ਕਿ ਸੁਨ ਜਿਹੜੀ ਹੈ ਨਾ, ਅਫੁਰ, ਜੋ ਅਪਰੰਪਰ ਪਰਮਾਤਮਾ ਹੈ, ਉਹਦੇ ਤੇ ਸਤਿਗੁਰੂ ਜੀ ਉਪਦੇਸ਼ ਕਰਦੇ ਨੇ ਜੀਵ ਨੂੰ। ਉਹ ਆਪ ਤੋਂ ਮੁਕਤ ਹੈ, ਜਿਨ੍ਹਾਂ ਨੇ ਉਪਦੇਸ਼ ਕਮਾਇਆ ਉਹ ਵੀ ਮੁਕਤ ਹੋ ਜਾਂਦੇ ਨੇ, ਕਿਉਂਕਿ ਸੁਨ ਦਾ ਸ਼ਬਦ ਅਪਰੰਪਰ ਪਰਮਾਤਮਾ ਨੇ ਧਾਰਨ ਕੀਤਾ। ਇਸ ਲਈ ਉਸ ਅਪਰੰਪਰ ਸ਼ਬਦ ਨੂੰ ਕਹਿਣ ਵਾਲੇ ਮੁਕਤ ਨੇ, ਅਤੇ ਹੋਰਨਾਂ ਨੂੰ ਵੀ ਉਹ ਨਾਮ ਦੁਆਰਾ ਤਾਰ ਦਿੰਦੇ ਨੇ। ਇਹ ਸਾਰੀਆਂ ਰਹਿਆਂ ਜਿਹੜੀਆਂ ਨੇ ਸਤਿਗੁਰੂ ਨਾਨਕ ਦੇਵ ਜੀ ਸਿੱਧਿਆਂ ਨੂੰ ਵਿਚਾਰ ਦੇ ਰਹੇ ਨੇ। ਹੁਣ ਸੁਨ ਦੀ ਅਵਸਥਾ ਦੀਆਂ ਪੌੜੀਆਂ ਜਿਹੜੀ ਅਵਸਥਾ ਵਿਆਖਿਆ ਕੀਤੀ ਆ ਨਾ, ਕਿਉਂਕਿ ਸੁਨ ਦੇ ਅਰਥ ਤਾਂ ਕਈ ਨੇ। ਸੁਨ ਭਾਵ ਹੁੰਦਾ ਖਾਲੀ, ਚੇਤਨਤਾ ਰਹਿਤ। ਸੁਨ ਆਕਾਸ਼ ਨੂੰ ਵੀ ਕਹਿੰਦੇ ਨੇ, ਕਿਉਂਕਿ ਆਕਾਸ਼ ਹੈ ਚੇਤਨ ਪਰ ਸੁਨ ਹੈ। ਅਫੋਰ ਬ੍ਰਹਮ ਪ੍ਰਕਿਰਤੀ ਨੂੰ ਵੀ ਕਹਿੰਦੇ ਸੁਨ। ਮਹਾਂਪਰਲੋਂ ਦੀ ਉਹ ਦਸ਼ਾ ਜਦੋਂ ਕੁਝ ਨਹੀਂ ਹੁੰਦਾ, ਧੁਨੀ ਨੂੰ ਵੀ ਕਹਿੰਦੇ ਨੇ, ਸ਼ੋਰ ਨੂੰ ਵੀ ਕਹਿੰਦੇ ਨੇ ਸੁਨ। ਸੋ ਨਾਮ ਸਿਮਰਨ ਦੇ ਅਭਿਆਸ ਨਾਲ ਅੰਤਰਾਤਮਾ ਇਹ ਅਨੁਭਵ ਹੁੰਦਾ ਕਿ ਪਰਮਾਤਮਾ ਹਰੇਕ ਘਟ ਵਿੱਚ ਵਿਆਪਕ ਹੈ। ਉਹ ਸੁਨ ਅਫੋਰ ਬ੍ਰਹਮ ਸਾਡੇ ਅੰਦਰ ਵੀ ਹੈ ਅਤੇ ਤਿੰਨਾਂ ਲੋਕਾਂ ਵਿੱਚ ਵੀ ਰਵਿਆ ਹੋਇਆ। ਹੁਣ ਜਿਹੜੇ ਜੀਵ ਤਿੰਨ ਗੁਣੀ ਮਾਇਆ ਤੋਂ ਉੱਪਰ ਉੱਠ ਕੇ ਚੌਥੇ ਪਦ ਵਿੱਚ ਵਿਚਰਦੇ ਆ ਨਾ, ਉਹ ਪਾਪ ਪੁੰਨ ਤੋਂ ਉੱਪਰ ਉੱਠ ਜਾਂਦੇ ਆ ਅਤੇ ਉਹ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਰਹਿੰਦੇ ਨੇ। ਕਿਉਂਕਿ ਯੋਗੀ ਲੋਕ ਮਨ ਨੂੰ ਮਾਇਕ ਚੇਸ਼ਟਾ ਤੋਂ ਬੇਰੰਗ ਵਾਲੀ ਹਾਲਤ ਨੂੰ ਸੁਨ ਜਾਣ ਹੱਥ ਸੁਨ ਆਖਦੇ ਨੇ। ਇਹ ਸਮਝਣ ਦੀ ਲੋੜ ਹੈ ਕਿ ਜੋ ਯੋਗੀਆਂ ਦੀ ਅਵਸਥਾ ਕੀ ਹੈ, ਉਹ ਮਾਇਕ ਚੇਸ਼ਟਾ ਵੱਲ ਜ਼ਿਆਦਾ ਧਿਆਨ ਕਰਦੇ ਨੇ, ਪਰ ਸਤਿਗੁਰੂ ਜੀ ਇਸ ਮਾਇਕ ਚੇਸ਼ਟਾ ਵਿੱਚੋਂ ਆਪਾਂ ਨੂੰ ਕੱਢਦੇ ਨੇ। ਕਿਉਂ? ਯੋਗੀ ਤਾਂ ਬਸ ਰਿੱਧੀਆਂ ਸਿੱਧੀਆਂ ਆਈਆਂ ਨਹੀਂ ਅਤੇ ਯੋਗੀ ਕਹਿੰਦਾ ਮੇਰੇ ਵਰਗਾ ਕੋਈ ਹੈ ਹੀ ਨਹੀਂ। ਕਿਉਂਕਿ ਯੋਗੀ ਲੋਕ ਮਨ ਨੂੰ ਮਾਇਕ ਚੇਸ਼ਟਾ ਵੱਲ ਲਾਉਂਦੇ ਨੇ, ਪਰ ਸਤਿਗੁਰੂ ਦੀ ਵਿਚਾਰ ਕੀ ਹੈ ਕਿ ਘੱਟ ਘੱਟ ਵਾਸੀ ਸਰਬ ਨਿਵਾਸੀ ਪ੍ਰਭ ਨੇਰਾ ਹੀ ਤੇ ਨੇਰਾ। ਉਸ ਵਾਹਿਗੁਰੂ ਨਾਲ ਟੁੱਟ ਸਾਂਝ ਪਾਉਣੀ, ਉਹਨੂੰ ਪ੍ਰਤੱਖ ਜਾਣ ਕੇ ਉਹਦੇ ਵਿੱਚ ਸਦੀਵ ਕਾਲ ਰਚੇ ਰਹਿਣ ਦਾ ਨਾਮ ਹੀ ਸੁਨ ਦੱਸਿਆ ਮਹਾਰਾਜ ਨੇ। ਸਿੱਧਾਂ ਯੋਗੀਆਂ ਦਾ ਸੁਨ ਨਾਲ ਬਹੁਤ ਸਨੇਹ ਹੈ। ਯੋਗੀ ਇਹਨੂੰ ਸ਼ਿਵ ਸ਼ਕਤੀ ਦਾ ਨਾਂ ਵੀ ਦਿੰਦੇ ਨੇ ਅਤੇ ਆਖਦੇ ਨੇ ਕਿ ਸਾਰੀਆਂ ਸ਼ਕਤੀਆਂ ਸੁਨ ਸ਼ਕਤੀ ਚੋਂ ਨਿਕਲਦੀਆਂ ਨੇ। ਇਸ ਲਈ ਉਹ ਯੋਗ ਆਸਣ ਲਾ ਕੇ ਰੇਚਕ, ਪੂਰਕ, ਕੁੰਭਕ, ਸਵਾਸਾਂ ਨੂੰ ਖਿੱਚਣ, ਲੰਮੇ ਕਰਨ ਦੀ ਕਿਰਿਆ, ਪ੍ਰਾਣਾਯਾਮ ਆਦਿ ਕਰਨ ਵਿੱਚ ਗਲਤਾਨ ਰਹਿੰਦੇ ਨੇ। ਇੰਦਰੀਆਂ ਨੂੰ ਬਾਹਰਲੇ ਵਿਸ਼ਿਆਂ ਤੋਂ ਹਟਾ ਕੇ ਅੰਦਰ ਕਿਸੇ ਇੱਕ ਨੁਕਤੇ ਤੇ ਧਿਆਨ ਟਿਕਾਉਂਦੇ ਨੇ। ਹਠਕਰਮਾਂ ਨਾਲ ਫਿਰ ਕੁੰਡਲਨੀ ਖੋਲਦੇ ਨੇ। ਪਰ ਗੁਰਬਾਣੀ ਅੰਦਰ ਇਸ ਤਰ੍ਹਾਂ ਹੀ ਲਿਖਿਆ, ਮਹਾਰਾਜ ਨੇ ਬਚਨ ਕਰਵਾਇਆ ਹੈ ਭੱਟਾਂ ਤੋਂ ਕਿ ਕੁੰਡਲਨੀ ਸੁਰਜ ਹੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮੱਚਾ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਤਨਾ ਵੀ ਡੂੰਘਾ ਵਿਸਥਾਰ ਦਿੱਤਾ ਹੈ, ਕਈ ਹੋਰ ਵੀ ਵਿਦਵਾਨਾਂ ਦੀਆਂ ਰਾਇਆਂ ਸਾਡੇ ਪਾਸ ਹਨ, ਸੋ ਜੇ ਵਿਵੇਕਾਨੰਦ ਦੇ ਗੁਰੂ ਸ੍ਰੀ ਕ੍ਰਿਸ਼ਨ ਪਰਮੇਸ਼ਰ ਦੇ ਤਜਰਬੇ ਬਾਰੇ ਪੁਸਤਕ ਸੇਇੰਗਸ ਆਫ ਸ੍ਰੀ ਰਾਮ ਕ੍ਰਿਸ਼ਨਾ ਦੀ ਚੌਥੀ ਐਡੀਸ਼ਨ ਜਿਨ੍ਹਾਂ ਨੇ ਪੜ੍ਹੀ ਉਹਨਾਂ ਨੂੰ ਪਤਾ ਹੈ ਕਿ ਮੈਂ 6 ਮਹੀਨੇ ਨਿਰਵਿਕਲਪ ਸਮਾਧੀ ਵਿੱਚ ਗਿਆ, ਜਿੱਥੇ ਕਹਿੰਦੇ ਮਾਮੂਲੀ ਇਨਸਾਨ ਮੁੜ ਕੇ ਨਹੀਂ ਆ ਸਕਦਾ ਕਿਉਂਕਿ 21 ਦਿਨ ਮਗਰੋਂ ਸਰੀਰ ਸੁੱਕੇ ਹੋਏ ਪੱਤੇ ਵਾਂਗੂ ਡਿੱਗ ਪੈਂਦਾ। ਯੋਗੀਆਂ ਦਾ ਸੁੰਨ ਪ੍ਰਾਕਿਰਤਕ ਹੈ ਅਤੇ ਮਾਇਆ ਦੇ ਪ੍ਰਭਾਵ ਤੋਂ ਮੁਕਤ ਨਹੀਂ, ਪਰ ਗੁਰਮਤ ਚਿੰਤਨ ਧਾਰਾ ਦੇ ਯੋਗ ਮਤ ਨਾਲ ਸਿਧਾਂਤਕ ਮਤ ਭੇਦ ਨੇ। ਗੁਰਮਤ ਵਿੱਚ ਪੱਥਰ ਦੀ ਮੂਰਤੀ ਵਾਂਗ ਨਿਰਜਿੰਦ ਪਏ ਰਹਿਣ ਵਾਲੀ ਸੁੰਨ ਲਈ ਕੋਈ ਥਾਂ ਨਹੀਂ। ਇੱਥੇ ਤਾਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦਾ ਆਦੇਸ਼ ਹੈ ਮਹਾਰਾਜ ਦਾ। ਸੋ ਇਸ ਰਹੱਸ ਵਿੱਚ ਲਗਾਤਾਰ ਨਾਮ ਸਿਮਨ ਪ੍ਰਭੂ ਦੀ ਹੋਂਦ ਨੂੰ ਘਟਾਂ ਘਟਾਂ ਵਿੱਚ ਜਾਉਂਦਾ ਸਾਨੂੰ। ਹੁਣ ਅੱਗੇ ਪੌੜੀ ਵਿੱਚ 52ਵੀਂ ਪੌੜੀ ਵਿੱਚ ਯੋਗੀਆਂ ਨੇ ਅਨਹਤ ਸੁਣ ਦੀ ਗੱਲ ਪੁੱਛੀ ਹੈ। ਆਹਤ ਅਤੇ ਅਨਾਹਤ ਦੋ ਪ੍ਰਕਾਰ ਦੇ ਸ਼ਬਦ ਹੁੰਦੇ ਨੇ। ਆਵਾਜ਼ ਦੇਣ ਵਾਲੇ ਸ਼ਬਦ ਜਿਹੜੇ ਹੁੰਦੇ ਨੇ ਉਹ ਆਹਤ, ਅਤੇ ਬਿਨਾਂ ਕਿਸੇ ਟਕਰਾਅ ਦੇ ਆਪ ਮੁਹਾਰੇ ਜਿਹੜੇ ਵੱਜ ਰਹੇ ਸ਼ਬਦ ਨੂੰ ਅਨਾਹਤ ਕਹਿੰਦੇ ਨੇ, ਅਨਾਹਤ ਸ਼ਬਦ ਕਿਹਾ ਜਾਂਦਾ ਹੈ। ਕਿਉਂਕਿ ਯੋਗ ਦਰਸ਼ਨ ਅਨੁਸਾਰ ਈਸ਼ਵਰ, ਜੀਵ ਅਤੇ ਪ੍ਰਕਿਰਤੀ ਤਿੰਨੇ ਅਨਾਦੀ ਹਨ। ਈਸ਼ਵਰ ਨੂੰ ਸੰਸਾਰ ਦਾ ਕਰਤਾ ਨਹੀਂ ਮੰਨਿਆ ਗਿਆ, ਪਰੰਤੂ ਜਿਹੜਾ ਸ਼ਬਦ ਗੁਰੂ ਮਹਾਰਾਜ ਨੇ ਉਚਾਰਨ ਕੀਤਾ ਇਹ ਪੂਰਾ ਈਸ਼ਵਰਵਾਦੀ ਹੈ। ਯੋਗੀਆਂ ਦੀ ਸੁੰਨ ਇੱਕ ਰਸਮੀ ਯੋਗ ਹੈ, ਪਰ ਗੁਰਮਤ ਭਗਤੀ ਯੋਗ ਅਤੇ ਆਤਮਕ ਯੋਗ ਨੂੰ ਮਹੱਤਤਾ ਦਿੰਦੀ ਹੈ, ਜਿਸ ਨਾਲ ਵਿਸਮਾਦ ਅਵਸਥਾ ਪ੍ਰਾਪਤ ਹੁੰਦੀ ਹੈ। ਗੁਰਮਤ ਵਿੱਚ ਸੁੰਨ ਵਾਹਿਗੁਰੂ ਦਾ ਰੂਪ ਹੈ, ਕਿਉਂਕਿ ਵਾਹਿਗੁਰੂ ਦੇ ਨਾਮ ਨਾਲ ਵਿਸਮਾਦ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਅਨਹਦ ਸ਼ਬਦ ਵੱਜੈ ਦਿਨ ਰਾਤੀ, ਅਵਗਤ ਕੀ ਗਤ ਗੁਰਮੁਖ ਜਾਤੀ। ਹੁਣ ਜਿਹੜੇ ਵਾਹਿਗੁਰੂ ਨਾਲ ਭੇਦ ਹੋ ਜਾਂਦੇ ਨੇ ਉਹ ਵਾਹਿਗੁਰੂ ਦਾ ਹੀ ਰੂਪ ਬਣ ਜਾਂਦੇ ਨੇ। ਹੁਣ ਜਿਹੜਾ ਸੁੰਨ ਸ਼ਬਦ ਮਹਾਰਾਜ ਜੀ ਨੇ ਉਚਾਰਨ ਕੀਤਾ ਸਾਰਾ ਈਸ਼ਵਰਵਾਦੀ ਹੈ, ਅੰਦਰ ਬਾਹਰ ਜਰੇ ਜਰੇ ਵਿੱਚ ਪ੍ਰਭੂ ਦੀ ਵਿਆਪਕਤਾ ਦਾ ਪ੍ਰਤੀਕ ਹੈ। ਯੋਗੀਆਂ ਵਾਲੀ ਸੁੰਨ ਅਵਸਥਾ ਦਾ ਗੁਰਮਤ ਨਾਲ ਕੋਈ ਮੇਲ ਨਹੀਂ, ਕਿਉਂਕਿ ਗੁਰਬਾਣੀ ਵਿੱਚ ਇਹੋ ਜਿਹੀ ਸਰੀਰਕ ਕਿਰਿਆਵਾਂ ਨੂੰ ਨਕਾਰਿਆ ਹੈ। ਨਿਉਲੀ ਕਰਮ ਭਯੰਗਮ ਪਾਠੀ, ਰੇਚਕ ਕੁੰਭਕ ਪੂਰਕ ਮਨ ਹਾਠੀ, ਪਾਖੰਡ ਧਰਮ ਪ੍ਰੀਤ ਨਹੀਂ ਹਰ ਸੌ, ਗੁਰ ਸ਼ਬਦ ਮਹਾਰਸ ਪਾਇਆ। ਇਹ ਤਿੰਨ ਅਵਸਥਾ ਜਿਹੜੀ ਜਾਗਰਤ, ਸੁਪਨ ਅਤੇ ਸਖੋਪਤ ਵਿੱਚ ਮਾਇਆ ਦਾ ਪ੍ਰਭਾਵ ਬਣਿਆ ਰਹਿੰਦਾ। ਜਦੋਂ ਆਪਾਂ ਜਾਗਰਤ ਹੁੰਦੀ ਜਦੋਂ ਆਪਾਂ ਜਾਗਦੇ ਹਾਂ, ਸੁਪਨ ਹੁੰਦੀ ਜਦੋਂ ਸੁਪਨੇ ਆ ਰਹੇ ਹੁੰਦੇ ਨੇ, ਸਖੋਪਤ ਉਹ ਜਦੋਂ ਆਪਾਂ ਉੱਠ ਕੇ ਕਦੇ ਕਹਿੰਦੇ ਅੱਜ ਮੈਨੂੰ ਸੁਪਨਾ ਹੀ ਨਹੀਂ ਆਇਆ, ਇੰਨੀ ਗੂੜੀ ਨੀਂਦ ਆਈ। ਪਰ ਇਹ ਗੱਲ ਦਾ ਤੈਨੂੰ ਗਿਆਨ ਕਿਵੇਂ ਰਿਹਾ ਕਿ ਮੈਨੂੰ ਸੁਪਨਾ ਨਹੀਂ ਆਇਆ? ਉਹ ਕਿਹੜੀ ਚੀਜ਼ ਸੀ ਜਿਹੜੀ ਇਹ ਦੇਖਦੀ ਰਹੀ ਕਿ ਮੈਨੂੰ ਸੁਪਨਾ ਨਹੀਂ ਆਇਆ? ਉਸੇ ਨੂੰ ਆਤਮਾ ਕਹਿੰਦੇ ਨੇ, ਸਾਖੀ ਰੂਪ। ਕਿਉਂਕਿ ਜਾਗਦਿਆਂ ਮਨੁੱਖ ਸੋਚ ਕੇ ਕਰਮ ਕਰਦਾ, ਸੁਪਨੇ ਵਿੱਚ ਵੇਖਦਾ। ਤੀਜੀ ਅਵਸਥਾ ਦੋਹਾਂ ਨਾਲੋਂ ਵੱਖਰੀ ਹੈ। ਮਨੁੱਖ ਗੂੜੀ ਨੀਂਦ ਵਿੱਚ ਜਦੋਂ ਸੌਂਦਾ ਨਾ, ਇਹਨਾਂ ਵਿੱਚ ਕੀਤੇ ਸਾਰੇ ਕਰਮ ਮਾਇਆ ਅਧੀਨ ਨੇ। ਇਹਨਾਂ ਤੋਂ ਉੱਪਰ ਉੱਠਣ ਨਾਲ ਆਤਮਕ ਅਵਸਥਾ ਸਹਿਜ ਪਦ ਵਿੱਚ ਪਹੁੰਚ ਜਾਂਦੀ ਹੈ। ਸੋ ਇਹ ਅਵਸਥਾ ਹੀ ਸੁੰਨ ਅਫੁਰ ਅਵਸਥਾ, ਜਿੱਥੇ ਜੋਤ ਦਾ ਪ੍ਰਗਟਾ ਹੁੰਦਾ। ਨੌ ਦਰ ਠਾਕੇ ਧਾਵਤ ਰਹਾਏ, ਦਸਵੇਂ ਨਿਜ ਘਰ ਵਾਸਾ ਪਾਏ, ਉਥੇ ਅਨਹਦ ਸ਼ਬਦ ਵੱਜਹਿ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਸੁੰਨ ਅਵਸਥਾ ਦਾ ਬਿਆਨ ਜਾਂ ਵਿਸਥਾਰ ਕਰਨਾ ਇਹ ਸਾਡੇ ਵਰਗੇ ਜੀਵਾਂ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਅਸੀਂ ਤੇ ਸਿਰਫ ਇੱਕ ਬਿਆਨ ਕਰ ਸਕਦੇ ਹਾਂ ਪੜ੍ਹ ਪੜ੍ਹਾ ਕੇ, ਸਿੱਖ ਸਿਖਾ ਕੇ, ਦੇਖ ਦਿਖਾ ਕੇ। ਇਹ ਤਾਂ ਜਿਨ੍ਹਾਂ ਦੀ ਅਵਸਥਾ ਬਣੀ ਅਸਲ ਤਾਂ ਵਿਆਖਿਆ ਉਹੀ ਕਰ ਸਕਦੇ ਹਾਂ, ਕਿਉਂਕਿ ਇਸ ਅਵਸਥਾ ਦਾ ਜਦੋਂ ਆਨੰਦ ਮਾਣੀਏ ਨਾ ਪਹਿਲਾਂ, ਫਿਰ ਇਹ ਅਵਸਥਾ ਦਾ ਗਿਆਨ ਹੁੰਦਾ। ਕਿਉਂਕਿ ਇਹ ਸਰੀਰ ਦੇ 9 ਦਰਵਾਜ਼ੇ ਨੇ, 2 ਅੱਖਾਂ, 2 ਨਾਸਾਂ, 2 ਕੰਨ, 1 ਮੂੰਹ ਅਤੇ 2 ਮਲਮੂਤ ਕੱਢਣ ਵਾਲੀਆਂ ਥਾਵਾਂ। ਇਹਨਾਂ ਨੂੰ ਕਰਮ ਇੰਦਰੀ ਅਤੇ ਗਿਆਨ ਇੰਦਰੀ ਵੀ ਕਿਹਾ। ਜਿਸ ਬੇੜੀ ਵਿੱਚ ਇੱਕ ਨਹੀਂ 9 ਸੁਰਾਖ ਹੋਣ, ਜੇ ਕੋਈ ਇਹਨਾਂ ਨੂੰ ਬੰਦ ਕੀਤੇ ਬਿਨਾਂ ਸਵਾਰ ਹੋ ਜਾਵੇ ਤਾਂ ਉਸਨੇ ਡੁੱਬਣਾ ਹੀ ਹੈ। ਸੋ ਇਸ ਤਰ੍ਹਾਂ ਇਹਨਾਂ ਨੂੰ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਇਕਾਗਰ ਚਿੱਤ ਹੋ ਕੇ ਅਦ੍ਰਿਸ਼ਟ ਮੰਡਲ ਵਿੱਚ ਲਿਵ ਲਾਇਆ ਹੀ ਸਾਚੇ ਰਾਚੇ ਦੇਖ ਹਜੂਰੇ, ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਸਤਿਗੁਰੂ ਅਮਰਦਾਸ ਜੀ ਨੇ ਇਸ ਲਈ ਪਹਿਲਾਂ ਵੀ ਦੱਸ ਆਇਆ ਕਿ ਨੇਤਰਾਂ ਕੰਨਾਂ ਸਾਰਿਆਂ ਰਸਨਾਂ ਨੂੰ ਰਹੱਸਮਈ ਉਪਦੇਸ਼ ਦਿੱਤੇ ਨੇ। ਅਖੀਰ ਚ ਦੱਸਿਆ ਨਾ ਮਹਾਰਾਜ ਨੇ ਕਿ ਹਰ ਜੀਵ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨੀ, ਕਿੰਨਾ 10ਵਾਂ ਦੁਆਰ ਦਿਖਾਇਆ, ਸਾਰਾ ਦੱਸਿਆ ਮਹਾਰਾਜ ਨੇ। ਕਿਉਂਕਿ 9 ਦਰਵਾਜ਼ਿਆਂ ਤੋਂ ਭਾਵ ਹੈ ਬਾਹਰਮੁਖੀ ਬਿਰਤੀ ਨੂੰ ਅੰਦਰ ਵੱਲ ਮੋੜ ਕੇ ਸਿਮਰਨ ਨਾਲ ਜੋੜਨਾ। ਇੱਥੇ ਸੰਸਾਰੀ ਸੰਗੀਤ, ਤੂਤਣੀਆਂ ਅਤੇ ਵਾਜਿਆਂ ਦੀ ਆਵਾਜ਼ 5 ਸ਼ਬਦ ਪ੍ਰਤੀਕ ਨਹੀਂ, ਇਹ 5 ਸ਼ਬਦ। ਕਿਉਂਕਿ ਨਿਰਾਕਾਰ ਸੰਗੀਤ ਦੀ ਧੁਨੀ ਦਾ ਆਪਣਾ ਵਿਲੱਖਣ ਸਥਾਨ ਹੈ। ਗੁਪਤੀ ਬਾਣੀ ਦੇ ਪ੍ਰਗਟ ਹੋਣ ਤੋਂ ਭਾਵ ਪ੍ਰਭੂ ਦਾ ਨਾਮ ਹੈ। ਨਾਮ ਦਾ ਜਪ ਕਰਨਾ, ਸਿਮਰਨ ਤੇ ਧਿਆਨ, ਇਹਨਾਂ ਸਭਨਾਂ ਦਾ ਮੁੱਖ ਮੰਤਵ ਪ੍ਰੇਮ ਨਾਲ ਵਾਹਿਗੁਰੂ ਦੀ ਯਾਦ ਵਿਚ ਜੁੜਨਾ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਗੁਪਤ ਬਾਣੀ ਪ੍ਰਗਟ ਕਰਨ ਬਾਰੇ ਮਹਾਰਾਜ ਨੇ, ਤੀਸਰੇ ਪਾਤਸ਼ਾਹ ਨੇ ਵੀ ਬਾਣੀ ਅੰਦਰ ਕਾਫ਼ੀ ਬਚਨ ਕੀਤੇ ਨੇ। ਜਿਸ ਪ੍ਰਕਾਰ ਨੌ ਦਰਵਾਜੇ ਕਾਇਆ ਕੋਟ ਹੈ, ਦਸਵੇਂ ਗੁਪਤ ਰਖੀਜੈ, ਬੱਜਰ ਕਪਾਟ ਨਾ ਖੁੱਲਨੀ ਗੁਰਸ਼ਬਦ ਖੁਲੀਜੈ, ਅਨਹਦ ਵਾਜੇ ਧੁਨ ਵੱਜਦੇ ਗੁਰਸ਼ਬਦ ਸੁਣੀਜੈ, ਤਿਤ ਘਟ ਅੰਤਰ ਚਾਨਣਾ ਕਰ ਭਗਤ ਮਿਲੀਜੈ, ਸਭ ਮਹਿ ਏਕ ਵਰਤਦਾ ਜਿਨ ਆਪੇ ਰਚਨ ਰਚਾਈ। ਸੋ ਅਮਲੀ ਜੀਵਨ ਜਿਉਣ ਨਾਲ ਅਨਹਦ ਸ਼ਬਦ ਤੇ ਸੁਨ ਅਵਸਥਾ ਦੀ ਸੋਝੀ ਹੋ ਜਾਂਦੀ, ਕਿਉਂਕਿ ਜੀਵਨ ਅਮਲੀ ਚਾਹੀਦਾ, ਇਸ ਪਾਸੇ ਨੂੰ ਚੱਲਣਾ ਚਾਹੀਦਾ, ਕਿਉਂਕਿ ਇਹ ਕਥਨੀ ਦਾ ਮਾਰਗ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਨੇ ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਨੂੰ ਬਖਸ਼ਿਸ਼ਾਂ ਕੀਤੀਆਂ ਨਾ ਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸਕਾ ਵਿਸਰਾਮ, ਸੁਨ ਸਮਾਧ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ, ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਚਰੰਜਵੀ ਪੌੜੀ ਚ ਕੀ ਕਿਹਾ ਫਿਰ, ਸਹਿਜ ਭਾਏ ਮਿਲੀ ਐ ਸੁਖ ਹੋਏ ਦੀ ਗੱਲ ਕੀਤੀ ਨਾ, ਸੋਹਣੇ ਬਚਨ ਫਰਮਾਏ, ਗੁਰਮਤਿ ਸਹਿਜ ਦਾ ਮਾਰਗ ਹੈ, ਨਾਮ ਸਹਿਜ ਨਾਲ ਜਪਣਾ, ਜਲਦੀ ਜਲਦੀ ਕਾਹਲੀ ਕਾਹਲੀ ਹੱਠ ਅਤੇ ਜ਼ੋਰ ਜ਼ੋਰ ਨਾਲ ਨਾਮ ਰੱਟਣਾ, ਜਗਰਾਤੇ ਕੱਟਣੇ ਜਾਂ ਹੋਰ ਕਰਮ ਕਰਨੇ, ਇਹ ਕਰਮ ਕਿਉਂਕਿ ਇੱਕ ਦਿਨ ਕੀਤਾ ਮੁੜ ਕੇ ਬਾਅਦ ਵਿੱਚ ਕੁਛ ਵੀ ਨਹੀਂ। ਸਹਿਜ ਵਿੱਚ ਆਉਣਾ, ਸਹਿਜੇ ਹੀ ਨਾਮ ਜਪੀ ਜਾਣਾ, 24 ਘੰਟੇ ਹੀ ਨਾਮ ਵਿੱਚ ਬਿਰਤੀ ਦਾ ਜੁੜੇ ਰਹਿਣਾ, ਹਾਂ ਸਤਸੰਗਤ ਕਰਨਾ, ਕੀਰਤਨ ਸੁਣਨਾ, ਕਥਾ ਸੁਣਨੀ, ਲਗਾਤਾਰ ਕੀਰਤਨ ਜੁੜੇ ਰਹਿਣਾ ਚੰਗਾ। ਜਿਵੇਂ ਰਾਤ ਭਰ ਕੀਰਤਨ ਗੁਰਮੁਖ ਪਿਆਰੇ ਕਰਦੇ ਨੇ ਉਹ ਚੰਗਾ, ਕਿਉਂਕਿ ਕੀਰਤਨ ਦੇ ਵਿੱਚ ਜਦੋਂ ਇਕੱਠੀ ਸੰਗਤ ਬੈਠੀ ਹੈ ਉਦੋਂ ਆਪਾਂ ਜਾਗਦੇ ਰਹਿੰਦੇ, ਆਮ ਇਕੱਲਾ ਬੈਠਣ ਨਾਲ ਕਈ ਵਾਰ ਨੀਂਦ ਬੜਾ ਪਰੇਸ਼ਾਨ ਕਰਦੀ ਹੈ। ਇਹ ਮਾਨੋ ਇੱਕ ਸੈਲਫ ਸਟਾਰਟ ਹੋ ਜਾਂਦਾ ਜੀਵ, ਜਾਂ ਕਹਿ ਲਓ ਬੈਟਰੀ ਫੁੱਲ ਹੋ ਜਾਂਦੀ ਹੈ, ਸਾਰੀ ਰਾਤ ਰਹਿਣ ਸਵਾਈ ਕੀਰਤਨ ਵਿੱਚ ਵਾਹਿਗੁਰੂ 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 ਕਰਨਾ ਚੰਗੀ, ਪਰ ਵਾਹਿਗੁਰੂ ਕਿਰਪਾ ਕਰੇ ਰੋਜ਼ ਹੀ ਰਹਿਣ ਸਬਾਈ ਹੋਵੇ, ਰੋਜ਼ ਹੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀਏ ਸਾਰੀ ਸਾਰੀ ਰਾਤ ਬੈਠ ਕੇ। ਹਾਂ ਜੇ ਸਹਿਜ ਧਿਆਨ ਵਿੱਚ ਜੁੜਿਆ ਰਾਤ ਬਤੀਤ ਹੋ ਜਾਏ ਤਾਂ ਰਹਿਣ ਵੀ ਸਫਲੀ, ਦਿਨ ਵੀ ਸਫਲਾ। ਅਸੀਂ ਨਾਮ ਜਪਣ ਵਾਲੇ ਸ਼ਬਦ ਨੂੰ ਬਹੁਤਾ ਜ਼ਿਆਦਾ ਜਿਵੇਂ ਸਹਿਜ ਵਿੱਚ ਨਿਤਨੇਮ ਨਾ ਕਰਨਾ, ਸਹਿਜ ਵਿੱਚ ਨਿਤਨੇਮ ਕਰਿਆ ਕਰੋ ਹੌਲੀ ਹੌਲੀ ਸੁਣ ਕੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ, ਹਰ ਕਾ ਬਿਲੋਵ ਨਾ ਬਿਲੋਵ ਹੋ ਮੇਰੇ ਭਾਈ, ਸਹਿਜ ਬਿਲੋਵ ਹੋ ਜੈਸੇ ਤੱਤ ਨਾ ਜਾਈ। ਸੋ ਇਸ ਤਰ੍ਹਾਂ ਸ਼ਬਦ ਨੂੰ ਸਹਿਜ ਧੁਨੀ ਨਾਲ ਰਿੜਕੋ, ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਸਾਰੇ ਅੰਮ੍ਰਿਤ ਪੀ ਕੇ ਅਮਰ ਪਦਵੀ ਪ੍ਰਾਪਤ ਕਰਨ ਦੇ ਭਾਗੀ ਬਣ ਸਕਦੇ ਹਾਂ। 54 ਪੌੜੀਆਂ ਤੱਕ ਪਾਵਨ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਪਿਆਰ ਨਾਲ, ਅੱਗੇ ਸ਼ਰਵਣ ਕਰਾਂਗੇ ਕੱਲ। ਆਓ, ਹਰ ਕਾ ਬਿਲੋਵ ਨਾ ਬਿਲੋਵ ਹੋ ਮੇਰੇ ਭਾਈ, ਸਹਿਜ ਬਿਲੋਵ ਹੋ ਜੈਸੇ ਤੱਤ ਨਾ ਜਾਈ। ਇੱਕ ਨਵੀਂ ਧੁਨੀ ਅੱਜ ਸਾਹਮਣੇ ਲਿਆਉਣੇ ਆਪ ਜੀ ਦੇ ਪਿਆਰ ਨਾਲ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।